ਮੇਰੀਆਂ ਪੀੜੀਆਂ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵਿਵਾਹ ਦੀ ਕਥਾ, ਮਹਾਰਾਜ ਜੀ ਦੀ ਪਹਿਲੀ ਸ਼ਾਦੀ ਦੀ ਕਥਾ। ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਆਪਣੇ ਲਾਲ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੀ ਬਰਾਤ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲਦਿਆਂ ਪੜਾ ਦਰ ਪੜਾ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਸੁਲਤਾਨਪੁਰ ਸਾਹਿਬ ਚੱਲਦਿਆਂ ਡੱਲੇ ਪਿੰਡ ਆ ਕੇ ਟਿਕਾਉ ਕੀਤਾ ਹੈ। ਬਾਬਾ ਨਰਾਇਣ ਦਾਸ ਜੀ ਨੇ ਆਈ ਬਰਾਤ ਦਾ ਬੜੇ ਪ੍ਰੇਮ ਨਾਲ ਸਵਾਗਤ ਕੀਤਾ, ਮਿਲਣੀ ਹੋਈ ਹੈ। ਬਾਬਾ ਨਰਾਇਣ ਦਾਸ ਜੀ ਦੀ ਭਾਗਸ਼ਾਲੀ ਸਪੁੱਤਰੀ ਸਤਿਕਾਰਯੋਗ ਮਾਤਾ ਦਮੋਦਰੀ ਜੀ ਇਹਨਾਂ ਦੇ ਆਨੰਦ ਕਾਰਜ ਵਿਵਾਹ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨਾਲ ਅੰਮ੍ਰਿਤ ਵੇਲੇ ਸੰਪੰਨ ਹੋਏ। ਸਾਰੀ ਸੰਗਤ ਵਿਚ, ਸਾਰੇ ਸਿੱਖਾਂ ਵਿਚ ਖੁਸ਼ੀ ਹੈ। ਬਹੁਤ ਸਾਰੇ ਜਾਚਕ ਮੰਗਤੇ ਜਾਂ ਨਾ ਕੇ ਬੇਅੰਤ ਦਾਨ ਗੁਰੂ ਚਰਨਾਂ ਚੋਂ ਮੰਗ ਰਹੇ ਨੇ। ਸਾਰਾ ਦਿਨ ਬੜੇ ਉਤਸ਼ਵ ਨਾਲ ਬੀਤਿਆ ਹੈ। ਰਾਤ ਦਾ ਸਮਾਂ ਹੋਇਆ, ਬਾਬਾ ਨਰਾਇਣ ਦਾਸ ਜੀ ਨੇ ਸਾਰੀ ਸੰਗਤ ਲਈ ਲੰਗਰ ਪ੍ਰਸ਼ਾਦ ਦਾ ਪ੍ਰਬੰਧ ਕੀਤਾ। ਸਾਰੀ ਸੰਗਤ ਨੇ, ਬਰਾਤ ਨੇ ਭੋਜਨ ਪ੍ਰਸ਼ਾਦ ਛਕਿਆ ਔਰ ਆਪਣੇ ਆਪਣੇ ਆਸਣਾਂ ਤੇ ਸਭ ਵਿਰਾਜੇ ਨੇ। ਰਾਤ ਬਤੀਤ ਹੋਈ ਹੈ, ਸਰਦੀਆਂ ਦੇ ਦਿਨ ਸਨ, ਮਾਘ ਦਾ ਮਹੀਨਾ ਹੈ, ਕਿਉਂਕਿ ਮਾਘ ਮਹੀਨੇ ਦੀ ਦਸਵੀਂ ਤਿਥ ਨੂੰ, ਸੁਦੀ ਦਸਵੀਂ ਨੂੰ ਵਿਆਹ ਦੀ ਜਿਹੜੀ ਤਰੀਕ ਸੀ ਉਹ ਰੱਖੀ ਗਈ ਸੀ। ਆਓ ਮਨ ਵਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦੇ ਵਿਵਾਹ ਉਤਸਵ ਦੀਆਂ ਜੋ ਖੁਸ਼ੀਆਂ ਸੰਗਤ ਵਿਚ ਮਨਾਈਆਂ ਜਾ ਰਹੀਆਂ ਨੇ ਉਹ ਕਥਾ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਆਪਣੀਆਂ ਹਾਜ਼ਰੀਆਂ ਲਵਾਈਏ ਤੇ ਆਖੀਏ ਜੀ ਸਤਨਾਮ
ਸ੍ਰੀ ਵਾਹੀ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੀ ਗੁਰੂ ਸਾਹਿਬ ਜੀ। ਦੋਹਰਾ ਸੁਖ ਸੋ ਬੀਤੀ ਜਾਮਨੀ, ਜਾਮ ਰਹੀ ਜਬ ਆਏ।
ਸੁਖ ਦੇ ਨਾਲ ਸਾਰੀ ਸੰਗਤ ਨੇ ਰਾਤ ਬਤੀਤ ਕੀਤੀ। ਜਦੋਂ ਪਹਿਰ ਰਾਤ ਯਾਨੀ ਕਿ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ,
ਗਾਵਤ ਆਸਾ ਵਾਰ ਜੁਤ ਰਾਗਨ ਕੀ ਸਮੁਦਾਏ।
ਅੰਮ੍ਰਿਤ ਵੇਲੇ ਸਤਿਗੁਰੂ ਜੀ ਦਾ ਦੀਵਾਨ ਸਜਿਆ, ਜੇ ਡੱਲੇ ਨਗਰ ਵਿਚ ਹੀ ਦੀਵਾਨ ਸਜਿਆ। ਰਬਾਬੀ ਸਿੱਖ ਜੋ ਸਤਿਗੁਰੂ ਜੀ ਦੇ ਰਾਗੀ ਹਨ, ਕੀਰਤਨੀਏ ਹਨ, ਤੇਰਾ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਆਰੰਭਤਾ ਕੀਤੀ ਹੈ। ਬਹੁਤ ਸਾਰੇ ਪਿਆਰੇ ਰਾਗਾਂ ਵਿਚ ਜੋ ਅੰਮ੍ਰਿਤ ਵੇਲੇ ਦੇ ਰਾਗ ਹਨ, ਉਹਨਾਂ ਰਾਗਾਂ ਦੇ ਵਿਚ ਬੜੇ ਪ੍ਰੇਮ ਨਾਲ ਰੀਝ ਰੀਝ ਕੇ ਕੀਰਤਨ ਕਰਦੇ ਹਨ।
ਹਾਕਲ ਛੰਦ ਗੁਰ ਉੱਠ ਕਰ ਸੋਚ ਸ਼ਨਾਨੀ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਵੀ ਰੋਜ ਦਾ ਨੇਮ ਸੀ ਅੰਮ੍ਰਿਤ ਵੇਲੇ ਦਾ, ਤੋਂ ਪਹਿਰ ਰਾਤ ਰਹਿੰਦਿਆਂ ਮਹਾਰਾਜ ਜੀ ਉੱਠੇ ਨੇ, ਉੱਠ ਕੇ ਗੁਰਦੇਵ ਨੇ ਸੋਚ ਸ਼ਨਾਨ ਕੀਤਾ ਹੈ।
ਹੁਣ ਬੈਠੀ ਏਕਲ ਥਾਨੀ,
ਏਕਾਂਤ ਵਿਚ ਮਹਾਰਾਜ ਅੰਮ੍ਰਿਤ ਵੇਲੇ ਸਾਧਨਾ ਚ ਰੋਜ਼ਾਨਾ ਗੁਰਦੇਵ ਬਿਨਾਂ ਨਾਗਾ ਬੈਠਦੇ ਸਨ, ਤੋਂ ਏਕਾਂਤ ਵਿਚ ਪਾਤਸ਼ਾਹ ਜੀ ਬੈਠੇ ਨੇ, ਨੇਤਰ ਮੁੰਦੇ ਹਨ, ਆਪਣੇ ਨਿਜ ਧਿਆਨ ਪਰਾਇਣ ਹੋ ਕੇ ਆਤਮ ਸਵਰੂਪ ਦੇ ਚਿੰਤਨ ਚ ਜੁੜੇ ਹਨ।
ਨਿਜ ਰੂਪ ਬਿਖੀ ਲਿਵਲਾਈ,
ਗੁਰਦੇਵ ਨੇ ਆਪਣੇ ਹੀ ਨਿਜ ਰੂਪ ਦੇ ਵਿਚ ਆਪਣਾ ਧਿਆਨ ਜੋੜਿਆ ਹੈ, ਆਪਣੇ ਨਿਜ ਰੂਪ ਦੇ ਵਿਚ ਸਤਿਗੁਰੂ ਜੀ ਨੇ ਆਪਣੀ ਲਿਵ ਲਾਈ ਹੈ।
ਮਨ ਥਿਰਿਓ ਸਮਾਧ ਲਗਾਈ,
ਜਦੋਂ ਨਿਜ ਰੂਪ ਦੇ ਵਿਚ ਧਿਆਨ ਜੋੜਿਆ ਉੱਥੇ ਮਨ ਟੇਕ ਗਿਆ, ਮਨ ਟਿਕਿਆ ਤੇ ਸਮਾਧੀ ਲੱਗ ਜਾਂਦੀ ਹੈ। ਜਦੋਂ ਮਨ ਟਿਕ ਜਾਏ ਨਾ ਪੂਰਨ ਤੌਰ ਤੇ, ਫਿਰ ਸਮਾਧੀ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਮਨ ਆਪਣੇ ਨਿਜ ਸਰੂਪ ਚ ਟਿਕਿਆ, ਜਿਸ ਕਰਕੇ ਸਤਿਗੁਰੂ ਜੀ ਸਮਾਧੀ ਚ ਚਲੇ ਗਏ ਹਨ,
ਤਬ
ਸਮਾਧੀ ਵਿਚ ਸਥਿਤ ਹੋ ਗਏ ਹਨ।
ਤਬ ਪ੍ਰਾਤ ਕਾਲ ਹੋਏ ਗਈ,
ਇਹਨੇ ਨੂੰ ਲੋ ਲੱਗ ਗਈ, ਦਿਨ ਚੜ ਗਿਆ, ਦਿਨ ਚੜੇ ਤਾਈ ਮਹਾਰਾਜ ਜੀ ਸਮਾਧੀ ਚ ਬੈਠੇ ਰਹੇ।
ਸਭ ਸੋਚਾ ਚਾਰੀ ਪਏ,
ਬਾਕੀ ਵੀ ਜਿੰਨੀ ਸੰਗਤ ਹੈ ਸਭ ਨੇ ਸੋਚਾ ਚਾਰੀ ਦਾ ਮਤਲਬ ਹੈ ਸੋਚ ਇਸ਼ਨਾਨ ਕੀਤਾ ਹੈ।
ਗਨ ਬਾਦਿਤ ਬਾਜ ਬਿਲੰਦੇ,
ਹਰੇਕ ਪ੍ਰਕਾਰ ਦੇ ਬਾਜੇ, ਨਫੀਰੀਆਂ, ਸ਼ਹਿਨਾਈਆਂ, ਰਣ ਸਿੰਘੇ, ਢੋਲ, ਨਗਾਰੇ ਉਹ ਵੱਜੇ ਹਨ।
ਤਬ ਉੱਠ ਸ਼੍ਰੀ ਹਰਗੋਬਿੰਦ,
ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਅੰਮ੍ਰਿਤ ਵੇਲੇ ਉੱਠੇ ਹਨ,
ਪਰ ਸੋਚ ਇਸ਼ਨਾਨ ਮਾਨਾ,
ਛੇਵੇਂ ਪਾਤਸ਼ਾਹ ਜੀ ਨੇ ਵੀ ਸੋਚ ਇਸ਼ਨਾਨ ਕੀਤਾ ਹੈ।
ਤਨ ਬਸਤਰ ਪੈਰ ਦੁਤੀ ਨਾਨਾ,
ਬੜੇ ਸੋਹਣੇ ਬਸਤਰ, ਬੜੇ ਸੋਹਣੇ ਆਭੂਸ਼ਣ ਜਿਨ੍ਹਾਂ ਦੀ ਬੜੀ ਸੁੰਦਰ ਦੁਤੀ ਹੈ, ਕ੍ਰਾਂਤੀ ਹੈ, ਐਸੇ ਸੋਹਣੇ ਵਸਤਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਦਿਨ ਚੜੇ ਦੀਵਾਨ ਲਗਾਇਓ,
ਜਦੋਂ ਦਿਨ ਚੜਿਆ ਤੇ ਫਿਰ ਦੀਵਾਨ ਲਗਾਇਆ, ਮਹਾਰਾਜ ਜੀ ਦਾ ਦੀਵਾਨ ਸਜਿਆ ਪੰਜਵੇਂ ਪਾਤਸ਼ਾਹ ਦਾ।
ਸਿੱਖ ਸੰਗਤ ਬਹੁਤ ਛੱਬ ਪਾਇਓ,
ਬਹੁਤ ਸਾਰੀਆਂ ਸਿੱਖ ਸੰਗਤਾਂ ਮਹਾਰਾਜ ਜੀ ਦੇ ਦੀਵਾਨ ਚ ਛੱਬੀ ਪਾ ਰਹੀਆਂ ਹਨ, ਬਹੁਤ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਦੀਵਾਨ ਵਿੱਚ ਹਾਜ਼ਰੀਆਂ ਭਰ ਰਹੀਆਂ ਹਨ।
ਥਿਤ ਬ੍ਰਿੰਦ ਮਸੰਦ ਮਜਾਰੇ,
ਬਹੁਤ ਸਾਰੇ ਮਸੰਦਾਂ ਦੇ ਵਿੱਚ ਗਰੀਬ ਨਵਾਜ ਪਾਤਸ਼ਾਹ ਜੀ ਬੈਠੇ, ਮਸੰਦ ਵੀ ਜਿਹੜੇ ਗੁਰੂ ਘਰ ਦੀਆਂ ਸੇਵਾਵਾਂ ਨਿਭਾਉਣ ਵਾਲੇ ਸਨ, ਉਹ ਮਹਾਰਾਜ ਜੀ ਦੇ ਦੀਵਾਨ ਦੇ ਵਿੱਚ ਥਿਤ ਨੇ ਬੈਠੇ ਹਨ।
ਧਨ ਧਨੀ ਤਾਂ ਪਰਵਾਰੇ,
ਬਹੁਤ ਸਾਰੇ ਧਨੀ ਸ਼ਾਹੂਕਾਰ ਗੁਰਸਿੱਖ ਨੇ, ਉਹ ਵੀ ਮਹਾਰਾਜ ਜੀ ਦੇ ਚਾਰੇ ਪਾਸੇ ਬੈਠੇ ਹਨ।
ਬ੍ਰਿਧ ਸਾਲੋ ਅਰ ਗੁਰਦਾਸੋ,
ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਸਾਲੋ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ ਮਹਾਂਪੁਰਖ ਵੀ ਹਾਜ਼ਰ ਹਨ।
ਕਲਿਆਣ ਆਦਿ ਸਭ ਪਾਸੋ,
ਭਾਈ ਕਲਿਆਣ ਜੀ, ਭਾਈ ਉਮਰ ਸ਼ਾਹ ਜੀ ਆਦਿਕ ਨਾਮ ਰਸੀਏ ਗੁਰਸਿੱਖ ਨੇ ਗੁਰਦੇਵ ਦੇ, ਇਹ ਸਭ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸਭਾ ਵਿੱਚ ਸ਼ਿੰਗਾਰ ਰੂਪ ਹੋ ਕੇ ਬੈਠੇ ਹਨ।
ਥਿਤ ਮਹਾਦੇਵ ਗੁਰ ਤੀਰਾ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੱਡੇ ਭਰਾ, ਵੱਡੇ ਭਰਾ ਤਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਹਿਬਜ਼ਾਦੇ, ਧੰਨ ਧੰਨ ਬਾਬਾ ਮਹਾਦੇਵ ਜੀ ਮਹਾਂਪੁਰਖ, ਉਹ ਵੀ ਮਹਾਰਾਜ ਜੀ ਦੇ ਦੀਵਾਨ ਵਿੱਚ ਸਤਿਗੁਰਾਂ ਦੇ ਪਾਸ ਬੈਠੇ ਸ਼ੋਭਨੀਕ ਹੋ ਰਹੇ ਨੇ।
ਜਿਮ ਬੂਜਤ ਪਾਖਤ ਤੀਰਾ,
ਜਿਵੇਂ ਉਹਨਾਂ ਨੂੰ ਪੁੱਛਦੇ ਆ ਕਿਉਂਕਿ ਵੱਡੇ ਨੇ ਪਰਿਵਾਰ ਵਿੱਚ, ਤੇ ਮਹਾਰਾਜ ਜੀ ਉਹਨਾਂ ਦਾ ਬੜਾ ਹੀ ਸਤਿਕਾਰ ਕਰਦੇ ਮਰਿਆਦਾ ਪੁਰਸ਼ੋਤਮ, ਕਿ ਵਿਆਹ ਦੇ ਸਮਾਗਮ ਵਿੱਚ ਜਿਹੜਾ ਕੋਈ ਕਾਰਜ ਕਰਨਾ ਹੁੰਦਾ ਤੇ ਬਾਬਾ ਮਹਾਦੇਵ ਜੀ ਨੂੰ ਪੁੱਛਦੇ, ਬਾਬਾ ਜੀ ਇਹ ਕਾਰਜ ਕਰ ਲਈਏ, ਦੱਸੋ ਇਹ ਕਿਵੇਂ ਕਰੀਏ। ਜਿਵੇਂ ਸਨਮਾਨ ਹੁੰਦਾ ਨਾ ਵੱਡਿਆਂ ਦਾ, ਵੱਡਿਆਂ ਦਾ ਅਦਬ ਹੁੰਦਾ, ਕਰਨਾ ਤਾਂ ਹੁੰਦਾ ਹੀ ਹੈ, ਜਿਹੜਾ ਕਾਰਜ ਕਰਨਾ ਹੁੰਦਾ ਤੋ ਵੱਡੇ ਘਰ ਵਿੱਚ ਹੋਣ ਤੇ ਉਹਨਾਂ ਨੂੰ ਪੁੱਛ ਲਈਏ, ਉਹਨਾਂ ਦਾ ਸਨਮਾਨ ਹੋ ਜਾਂਦਾ, ਸਤਿਕਾਰ ਹੋ ਜਾਂਦਾ, ਉਹਨਾਂ ਦੀ ਖੁਸ਼ੀ ਹੋ ਜਾਂਦੀ ਹੈ। ਤੋ ਮਹਾਰਾਜ ਜੀ ਬਾਬਾ ਮਹਾਦੇਵ ਜੀ ਨੂੰ ਪੁੱਛ ਲੈਂਦੇ, ਬਾਬਾ ਜੀ ਇਹ ਕਾਰਜ ਕਰੀਏ ਕਿਵੇਂ ਕਰੀਏ ਜੀ, ਤੇ ਬਾਬਾ ਮਹਾਦੇਵ ਜੀ ਬੜੀ ਖੁਸ਼ੀ ਦੇ ਨਾਲ ਦੱਸਦੇ ਹਨ।
ਤਬ ਡੱਲੇ ਗ੍ਰਾਮ ਮਜਾਰੀ,
ਡੱਲੇ ਨਗਰ ਦੇ ਵਿੱਚ ਜਿਹੜੇ ਗੁਰੂ ਘਰ ਦੇ ਸੇਵਕ ਤੇ ਸਿੱਖ ਰਹਿੰਦੇ ਹਨ,
ਸਿੱਖ ਸੰਗਤ ਬਸੇ ਸੁਸਾਰੀ,
ਕਿਉਂਕਿ ਡੱਲੇ ਨਗਰ ਵਿੱਚ ਬਹੁਤ ਸਿੱਖੀ ਸੇਵਕੀ ਸੀ ਗੁਰੂ ਅਮਰਦਾਸ ਸਾਹਿਬ ਦੇ ਸਮੇਂ, ਬਹੁਤ ਸਾਰੇ ਗੁਰਸਿੱਖ ਡੱਲੇ ਪਿੰਡ ਦੇ ਵਿੱਚ ਆਤਮ ਗਿਆਨੀ ਹੋਏ, ਉਹਨਾਂ ਦੇ ਅੱਗੇ ਪਰਿਵਾਰ ਬੱਚੇ ਪੋਤੇ ਪੁੱਤਰ ਉਹ ਰਹਿੰਦੇ ਸਨ, ਤੋ ਬੇਅੰਤ ਸਿੱਖ ਸੇਵਕ ਡੱਲੇ ਨਗਰ ਵਿੱਚ ਰਹਿੰਦੇ ਹਨ।
ਹੋਏ ਇਕੱਠੀ ਲੇ ਗੁਰਕਾਰੀ,
ਡੱਲੇ ਪਿੰਡ ਦੀ ਸੰਗਤ ਇਕੱਠੀ ਹੋਈ, ਜਿੰਨੀ ਸਿੱਖ ਸੰਗਤ ਸੀ ਸਾਰੇ ਇਕੱਤਰ ਹੋਏ ਗੁਰੂ ਸਾਹਿਬ ਜੀ ਦੀ ਜਿਹੜੀ ਕਾਰ ਕਹਿੰਦੇ ਦਸਵੰਧ ਦੀ ਮਾਇਆ ਨੂੰ, ਗੁਰਸਿੱਖ ਜਿਹੜੇ ਧਰਮ ਦੀ ਕਿਰਤ ਕਰਦੇ ਹੈ, ਧਰਮ ਦੀ ਕਿਰਤ ਵਿੱਚੋਂ ਦਸਵਾਂ ਹਿੱਸਾ ਕੱਢ ਕੇ ਜੋੜ ਲੈਂਦੇ ਹਨ, ਜਦੋਂ ਸਤਿਗੁਰੂ ਜੀ ਦੀ ਸ਼ਰਨ ਆਵਣ ਉਦੋਂ ਦਸਵੰਧ ਦੀ ਮਾਇਆ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਦੇ ਭੇਟ ਕਰਦੇ ਹਨ। ਤੇ ਮਰਿਆਦਾ ਪੁਰਾਤਨ ਸਮੇਂ ਤੋਂ ਹੀ ਗੁਰੂ ਘਰ ਵਿੱਚ ਚੱਲਦੀ ਆਉਂਦੀ, ਹੁਣ ਵੀ ਬਹੁਤ ਸਾਰੇ ਗੁਰਸਿੱਖ ਆਪਣੀ ਕਿਰਤ ਕਮਿਰਤ ਵਿੱਚੋਂ ਜਿਹੜੀ ਆਮਦਨ ਹੁੰਦੀ ਉਹਦੇ ਚੋਂ ਦਸਵਾਂ ਹਿੱਸਾ ਗੁਰੂ ਪਾਤਸ਼ਾਹ ਦੇ ਵਾਸਤੇ ਗਿਣ ਕੇ ਇੱਕ ਰੁਪਈਆ ਕੱਢਦੇ ਹੈ। ਮਜਾਲ ਹੈ ਗੁਰੂ ਕੇ ਦਸਵੰਧ ਵਿੱਚ ਕਦੇ ਵੀ ਕਿਸੇ ਪ੍ਰਕਾਰ ਦੀ ਅਮਾਨਤ ਚ ਖਿਆਨਤ ਕਰਨ, ਤੋ ਇਹੋ ਜੀ ਭਾਵਨਾ ਵਾਲੇ ਗੁਰਸਿੱਖ ਉਹਨਾਂ ਨੇ ਦਸਵੰਧ ਦੀ ਮਾਇਆ ਇਕੱਠੀ ਕੀਤੀ, ਲੈ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਕੋਲ ਆਏ।
ਕਰ ਅਪਰ ਉਪਾਇਨ ਤਾਰੀ,
ਹੋਰ ਵੀ ਕਈ ਤਰ੍ਹਾਂ ਦੀਆਂ ਭੇਟਾਵਾਂ, ਕਈ ਤਰ੍ਹਾਂ ਦੀਆਂ ਵਸਤੂਆਂ ਗਰੀਬ ਨਵਾਜ ਸਾਹਿਬ ਜੀ ਨੂੰ ਭੇਟਾ ਕਰਨ ਵਾਸਤੇ ਗੁਰਸਿੱਖ ਜਥਾ ਸ਼ਕਤ ਲੈ ਕੇ ਆਏ।
ਕਰ ਪਾਓ ਦਰਸ ਕੋ ਆਏ,
ਬੜੀ ਭਾਵਨਾ ਨਾਲ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਨ ਨੂੰ ਆਏ ਹਨ।
ਜੋ ਸਿੱਖ ਕਦੀਮੀ ਗਾਏ,
ਜਿਹੜੇ ਮਹਾਰਾਜ ਜੀ ਦੇ ਮੁੱਢ ਕਦੀਮੀ ਸਿੱਖ ਨੇ ਸੇਵਕ ਨੇ ਉਹ ਆਏ ਹਨ।
ਗੁਰ ਅੰਗਦ ਅਮਰ ਸਧੀਰਾ,
ਧੰਨ ਗੁਰੂ ਅੰਗਦ ਦੇਵ ਸਾਹਿਬ ਔਰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੋ ਵੱਡੇ ਸਤਿਗੁਰੂ ਹਨ।
ਹਿਤ ਸੇਵਾ ਰਹੇ ਜੋ ਤੀਰਾ,
ਇਹ ਜਿਹੜੀ ਸੰਗਤ ਸਿੱਖ ਆਏ ਨੇ, ਇਹਨਾਂ ਵਿੱਚ ਕਈ ਸਿੱਖ ਉਸ ਵੇਲੇ ਦੇ ਵੀ ਨੇ ਜਿਹੜੇ ਬਿਰਧ ਅਵਸਥਾ ਚ ਨੇ, ਵੱਡਿਆਂ ਸਤਿਗੁਰਾਂ ਦੇ ਵੇਲੇ ਗੁਰੂ ਅੰਗਦ ਦੇਵ ਸਾਹਿਬ और गुरु अमरदास साहब दे समे इन्हां दे बजुर्गां ने इन्हां दे बडेरियां ने गुरसिखी धारण कीती सी।
कन तरी अकूरे अगारी
ओ सारे सिख सारी संगत आई है चल के जथा शक्त अनेक प्रकार दियां भेटावां लिया के महाराज जी दे चरणां च भेटा कीतियां हन।
कर बंदत बंधन तारी
और बड़े अदब नाल हाथ जोड़ के महाराज जी दे चरणां ते सीस झुका के अदब नाल वंदना कर दे। नमस्कार दंडौत वंदना अनक बार जाऊं बारे, दंडौत वंदन अनक बार सर्व कला समरथ, दोलन ते राखो प्रभु नानक दे कर हाथ। बड़े प्रेम नाल सतगुरु जी दे चरणा ते वंदना करदे ने गुरसिख।
सिख शरदावान अनेका,
शरदावान सिख दे जिन्ने भी ने, खालसा जी नशरदक सिख नहीं सन, शरदावान सिख ने मन च भावना धार के आए हन।
जिन हृदय विशाल बबेका,
एहो जे सिख ने जिन्हां दे हिरदे च बबेक बुद्धि काम करदी है, जिन्हां दे अंदर बबेक है। बबेक दा मतलब हुंदा विचारवान बिरति, खालसा जी हिरदे विच विवेक होना अति आवश्यक है, जरूरी है। तदे गुरु चरणा च रोज आपा दाना विचो दान जदों मंगदे आ ते कहिंदे आ महाराज अपने सिखां नूं विवेक दान बख्शो, तो विवेक दी बिरति ना गुरसिखां दे अंदर है।
अस जान गुरु सनमानी,
सतगुरु जी ने एहो जे नाम रसीए गुरसिखां नूं आया वेख के उहनां दा सन्मान कीता कि विवेकी सिख ने, आत्म ज्ञानी सिख ने, शरदावान सिख ने। महाराज पंजवें पातशाह ने आए हुए ना सारे सिखां दा बहुत ही सन्मान ते सत्कार कीता।
पिग बैठे हरख महानी,
महाराज सच्चे पातशाह जी दे पास आके बैठ गए, सारे सिखां दे हिरदयां च बहुत खुशी है, बहुत ही ज्यादा चा ते आनंद वरत रहा।
जो पई प्रथम सिख तीरा,
इन्हां दे पहला वड्डे सिख महाराज जी दे चरणा विच वड्डिया सतगुरां दे वेले सिख होए।
सो बूजे गुनी गईरा,
ओ सिख महाराज जी दे चरणा च आ के सतगुरु जी नूं पुछदे हन,
ओ भयो मैद गुर प्यारो।
महाराज पंजवें पातशाह जी फिर इन्हां नूं पुछदे, कहिंदे भाई सिखो तुहाडे वडेरे इस नगर च बड़े बड़े गुरसिख होए है। महापुरख दसदे कि गुरु अमरदास साहब दे समे इस नगर विच 72 ब्रह्म ज्ञानी महापुरख होए डल्ले पिंड, ते सानू ना गुरसिखां बारे दसो भी केड़े केड़े वड्डे सिख इस नगर विच तुहाडे नगर दे होए हन।
सो हमरे पासी उचारो,
उहनां गुरसिखां दा नां उहनां गुरसिखां दी अवस्था बारे उचारण करके सानू दसो।
सुन सिखन जोरे हाथा,
जदों पंजवें पातशाह जी ने पुछया ना भी सानू उहनां सिखां बारे दसो जिहड़े तुहाडे नगर विच होए आ पहला वड्डे गुरु अमरदास साहब गुरु अंगद साहब दे समय, ते सुन के फिर अगे डल्ले पिंड दे सिखां ने हथ जोड़ के दसिया।
इस ग्राम दास गन नाथा,
लगे हे जगत नाथ इस नगर डल्ले विच आप जी दे घर दे बहुत दास होए, गुरु नानक साहब दे घर दे बहुत ही अनिन सेवक इस नगर दे रहण वाले होए हन।
पाला लो भाई तीरा,
विचों एक बड़े महान गुरसिख होए ने भाई लालो जी। भाई लालो जी वह महापुरख से जिन्ह ने तैया ताप गुरु साहब जी को बन के लै गए से गुरु अमरदास साहब को। सतगुरु गुरु अमरदास साहब दे सेवक सी भाई लालो जी। तैये ताप की कथा आप जी सुन दे हो, पुरातन समया दे विच जदों किसे सिख दे जां किसे बच्चे दे तन ते ताप चढ़दा जिहनूं तैया ताप कहिंदे आ, तैया ताप हुंदा वी दिन दे तीसरे पहर च बुखार चढ़ जाणा शरीर, तां उदों साखी सुनाया करदे तैये ताप दी कि महाराज गुरु अमरदास साहब जी दे समय एक विधवा दा लड़का तैये ताप नाल शांत हो गया। महाराज सच्चे पातशाह जी ने उस बालक नूं सुरजीत कीता और जिहड़ा तैया ताप सी उह बन लिया बालक रूप बना के उहदा पिंजरे च कैद कर लिया, तड़फदा रहिंदा है व्याकुल होके। भाई लालो जी डल्ले पिंड तों महाराज जी दे दर्शनां नूं रोज आउंदे, दर्शन कीते उहनूं वेख्या, उह वेखे ते पुकारा करे वी मैनूं छुड़ाओ पिंजरे च। महाराज जी ने बेनती कीती भाई लालो ने, महाराज इहदी बंद खलासी करो। महाराज जी कहिंदे भाई लालो इह बड़ी बुरी बला जे,
ਤੇ ਇਹ ਤਈਆ ਤਾਪ ਹੈ। ਕਹਿਣ ਲੱਗਾ ਮਹਾਰਾਜ ਮੈਂ ਇਹਨੂੰ ਲੈ ਜਾਂਦਾ ਨਾਲ। ਸਤਿਗੁਰਾਂ ਆਖਿਆ ਲੈ ਜਾ ਸਾਡੇ ਨਗਰ ਚ ਨਾ ਰਵੇ। ਭਾਈ ਲਾਲੋ ਜੀ ਨਾਲ ਲੈ ਕੇ ਜਦੋਂ ਡੱਲੇ ਪਿੰਡ ਨੂੰ ਤੁਰੇ, ਰਸਤੇ ਵਿੱਚ ਭਾਈ ਲਾਲੋ ਨੂੰ ਕਹਿਣ ਲੱਗਾ ਜੀ ਮੈਨੂੰ ਭੁੱਖ ਲੱਗੀ ਹੈ। ਭਾਈ ਲਾਲੋ ਜੀ ਕਹਿੰਦੇ ਨਗਰ ਨੇੜੇ ਆਉਂਦਾ ਆਪਾਂ ਤੈਨੂੰ ਪ੍ਰਸ਼ਾਦਾ ਭੋਜਨ ਛਕਾਵਾਂਗੇ। ਕਹਿੰਦਾ ਜੀ ਮੇਰੀ ਖੁਰਾਕ ਇੱਥੇ ਹੀ ਮੈਨੂੰ ਦਿਸ ਗਈ। ਕਹਿਣ ਲੱਗੇ ਕਿਹੜੀ ਖੁਰਾਕ ਹੈ ਤੇਰੀ? ਸਾਹਮਣੇ ਇੱਕ ਧੋਬੀ ਕੱਪੜੇ ਧੋਂਦਾ ਸੀ ਤਲਾਬ ਤੇ। ਕਹਿੰਦਾ ਜੀ ਉਹ ਸਾਹਮਣੇ ਖੜਾ ਧੋਬੀ, ਉਹਦੇ ਕੋਲ ਮੇਰੀ ਖੁਰਾਕ ਜਾ ਕੇ ਉਹਦੇ ਤਨ ਤੇ ਚੜ ਗਿਆ। ਜੋ ਕੰਬ ਕੰਬ ਕੇ ਉਹ ਜ਼ਮੀਨ ਤੇ ਡਿੱਗਾ ਤੇ ਇੱਕ ਖੱਪਰ ਲਹੂ ਦਾ ਭਰ ਕੇ ਭਾਈ ਲਾਲੋ ਕੋਲ ਲੈ ਆਇਆ। ਕਹਿਣ ਲੱਗਾ ਜੀ ਮੇਰੀ ਖੁਰਾਕ ਇਹ ਹੈ, ਮੈਂ ਇਹ ਖੂਨ ਪੀਨਾ। ਭਾਈ ਲਾਲੋ ਜੀ ਵੇਖ ਕੇ ਥੋੜੇ ਜੇ ਚੱਕਰ ਧੋਏ, ਕਹਿੰਦੇ ਤੂੰ ਤਾਂ ਬੜੀ ਬੁਰੀ ਬੁਲਾਇਆ, ਚੱਲ ਤੈਨੂੰ ਵਾਪਸ ਛੱਡ ਕੇ ਆਈਏ ਗੁਰੂ ਅਮਰਦਾਸ ਸਾਹਿਬ ਕੋਲ, ਤੂੰ ਘਰ ਲਿਜਾਣ ਦੇ ਲਾਇਕ ਨਹੀਂ। ਕਹਿਣ ਲੱਗਾ ਜੀ ਮੇਰੀ ਖੁਰਾਕ ਹੀ ਇਹ ਹੈ, ਮੈਨੂੰ ਪਰਮੇਸ਼ਰ ਨੇ ਸਿਰਜੇ ਇਸ ਵਾਸਤੇ ਹੈ, ਮੈਂ ਜਿਹਦੇ ਤਨ ਤੇ ਚੜਦਾ ਉਹਦੇ ਤਨ ਦੇ ਵਿੱਚੋਂ ਖੂਨ ਨਿਚੋੜਦਾ ਹਾਂ। ਤੇ ਮਹਾਰਾਜ ਮੈਂ ਤੁਹਾਡੇ ਨਾਲ ਬਚਨ ਕਰਦਾ ਹਾਂ ਕਿ ਜਿਹਦੇ ਤਨ ਤੇ ਮੈਂ ਚੜਿਆ ਹੋਵਾਂਗਾ, ਜਦੋਂ ਇਹ ਸਾਖੀ ਸੁਣਾਈ ਜਾਏਗੀ ਉਹਨੂੰ, ਤਾਂ ਮੈਂ ਉਹਦੇ ਤਨ ਨੂੰ ਛੱਡ ਕੇ ਦੂਰ ਚਲਾ ਜਾਵਾਂਗਾ। ਤੋ ਇਹੋ ਜਿਹੇ ਨਾਮ ਰਸੀਏ ਗੁਰਸਿੱਖ ਹੋਏ ਭਾਈ ਲਾਲੋ ਜੀ, ਉਹ ਸਿੱਖ ਦੱਸ ਰਹੇ ਨੇ ਮਹਾਰਾਜ ਸਾਡੇ ਨਗਰ ਡੱਲੇ ਪਿੰਡ ਦੇ ਰਹਿਣ ਵਾਲੇ ਸਨ ਭਾਈ ਲਾਲੋ ਜੀ, ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਬੜੇ ਮਹਾਨ ਸੇਵਕ ਸਿੱਖ ਹੋਏ।
ਗੁਣ ਸਿੱਖੀ ਕੇ ਭਰਪੂਰਾ,
ਜਿਹੜੇ ਗੁਰਸਿੱਖੀ ਦੇ ਗੁਣ ਹੁੰਦੇ ਹੈ ਉਹਨਾਂ ਗੁਣਾਂ ਦੇ ਸਹਿਤ ਭਰਪੂਰ ਸਨ।
ਜੋ ਰਾਵਰ ਬਖਸ਼ਿਸ਼ ਕੀਨੀ,
ਮਹਾਰਾਜ ਜਿਹੜੀ ਆਪ ਜੀ ਨੇ ਬਖਸ਼ਿਸ਼ ਕੀਤੀ ਆ, ਰਹਿਮਤ ਕੀਤੀ ਆ, ਕਿਰਪਾ ਕੀਤੀ ਹੈ।
ਸਿੱਖ ਬੈਲੋ ਹਿਤ ਕਰ ਲੀਨੀ,
ਜੋ ਭਾਈ ਬੈਲੋ ਜੀ ਗੁਰਸਿੱਖ ਹੋਏ ਆਪ ਜੀ ਨੇ ਬਖਸ਼ਿਸ਼ ਕੀਤੀ ਹੈ। ਭਾਈ ਬੈਲੋ ਨੂੰ ਜਿਹੜੀਆਂ ਭੂਤ ਪ੍ਰੇਤਾਂ ਦੀਆਂ ਸਾਰੀਆਂ ਜਿਹੜੀ ਸ਼ਕਤੀਆਂ ਉਹ ਤੁਸੀਂ ਭਾਈ ਬੈਲੋ ਨੂੰ ਬਖਸ਼ੀਆਂ ਨੇ। ਭਾਈ ਬਹਿਲੋ ਜੀ ਫਫੜੇ ਪਿੰਡ ਫਫੜੇ ਭਾਈ ਕੇ ਨਗਰ ਦਰਮਾਲ ਵਿੱਚ ਉੱਥੋਂ ਦੇ ਰਹਿਣ ਵਾਲੇ ਸੀ। ਤੋ ਪੰਜਵੇਂ ਪਾਤਸ਼ਾਹ ਨੇ ਜਦੋਂ ਸਰੋਵਰ ਦੀ ਸੇਵਾ ਹੋਈ, ਪਿੱਛੇ ਕਥਾ ਆਪ ਜੀ ਨੇ ਸੁਣੀ ਹੈ, ਮਹਾਰਾਜ ਜੀ ਨੇ ਕਿਹਾ ਸੀ ਭਾਈ ਬਹਿਲੋ ਤੈਨੂੰ ਇਹ ਜਿੰਨੀਆਂ ਗੁਪਤ ਸ਼ਕਤੀਆਂ ਨੇ ਭੂਤਾਂ ਪ੍ਰੇਤੀਆਂ ਪ੍ਰੇਤਾਂ ਦੀਆਂ ਸਭ ਤੇਰੇ ਤਾਬਿਆਂ ਚੱਲਣਗੀਆਂ। ਇਹ ਦੱਸ ਰਹੇ ਨੇ ਮਹਾਰਾਜ ਜਿਵੇਂ ਉਹ ਸਾਰੀਆਂ ਸ਼ਕਤੀਆਂ ਤੁਸੀਂ ਭਾਈ ਬਹਿਲੋ ਨੂੰ ਬਖਸ਼ੀਆਂ ਨੇ, ਇਸੇ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ,
ਸ੍ਰੀ ਅਮਰਦਾਸ ਸਭ ਸੋਈ,
ਗੁਰੂ ਅਮਰਦਾਸ ਸਾਹਿਬ ਨੇ ਬੜੀ ਭਾਰੀ ਦਇਆ ਕਰਕੇ
ਟਿਗ ਲਾਲੋ ਕੋ ਦੇ ਜੋਈ,
ਆਪਣੇ ਸਮੇਂ ਭਾਈ ਲਾਲੋ ਨੂੰ ਸਾਰੀਆਂ ਸ਼ਕਤੀਆਂ ਦਿੱਤੀਆਂ ਸੀ, ਜਿੰਨੀਆਂ ਉਹ ਗੁਪਤ ਮੰਡਲ ਦੀਆਂ ਭੂਤਾਂ ਪ੍ਰੇਤਾਂ ਦੀਆਂ ਸ਼ਕਤੀਆਂ ਨੇ, ਦੇਵ ਰੂਹਾਂ ਦੀਆਂ ਸ਼ਕਤੀਆਂ ਨੇ, ਉਹ ਸਾਰੀਆਂ ਸ਼ਕਤੀਆਂ ਭਾਈ ਲਾਲੋ ਦੇ ਤਾਬਿਆਂ ਕੀਤੀਆਂ ਸੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ।
ਅਸ ਸਿੱਖ ਅਪਰਗਨ ਹੋਏ,
ਮਹਾਰਾਜ ਇਹੋ ਜਿਹੇ ਹੋਰ ਵੀ ਬਹੁਤ ਗੁਰਸਿੱਖ ਸਾਡੇ ਨਗਰ ਡੱਲੇ ਪਿੰਡ ਦੇ ਹੋਏ ਹਨ।
ਜੋ ਗਿਣਬੇ ਤੇ ਬੋ ਜੋਏ,
ਜਦੋਂ ਗਿਣਤੀ ਕਰੀਏ ਤੇ ਮਹਾਰਾਜ ਬਹੁਤ ਗਿਣਤੀ ਹੋ ਜਾਂਦੀ ਹੈ ਉਹਨਾਂ ਦੀ।
ਇੱਕ ਭਇਓ ਸੁਭਾਈ ਪਾਰੋ,
ਮਹਾਰਾਜ ਉਹਨਾਂ ਸਾਰੇ ਗੁਰਸਿੱਖਾਂ ਵਿੱਚੋਂ ਇੱਕ ਬੜੇ ਮਹਾਨ ਗੁਰਸਿੱਖ ਜੋ ਪਰਮਹੰਸ ਅਵਸਥਾ ਦੇ ਧਾਰਨੀ ਮਹਾਂਪੁਰਖ ਹੋਏ ਹਨ, ਜਿਨ੍ਹਾਂ ਦਾ ਨਾਮ ਭਾਈ ਪਾਰੋ ਜੀ ਜੁਲਕਾ ਹੈ।
ਗੁਰ ਅਮਰ ਕੇਰ ਬੋ ਪਿਆਰੋ,
ਭਾਈ ਪਾਰੋ ਜੀ ਜੁਲਕਾ ਗੁਰੂ ਅਮਰਦਾਸ ਸਾਹਿਬ ਜੀ ਦੇ ਬਹੁਤ ਹੀ ਪਿਆਰੇ ਗੁਰਸਿੱਖ ਹੋਏ, ਪਰਮਹੰਸ ਗੁਰਸਿੱਖ ਹੋਏ ਹਨ।
ਇਸ ਉਪਰ ਅਧਿਕ ਪ੍ਰਸੰਨੀ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਭਾਈ ਪਾਰੋ ਜੀ ਤੇ ਬਹੁਤ ਜ਼ਿਆਦਾ ਪ੍ਰਸੰਨ ਸੀ, ਉਹਨਾਂ ਤੇ ਬਹੁਤੀ ਵੱਡੀ ਭਾਰੀ ਕਿਰਪਾ ਕਰਦੇ ਸਨ।
ਗੁਰ ਭਾਣਾ ਜਿਨ ਮਨ ਮੰਨੀ,
ਭਾਈ ਪਾਰੋ ਜੀ ਇਹੋ ਜਿਹੇ ਮਹਾਂਪੁਰਖ ਸੀ ਜਿਹੜੇ ਸਤਿਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਆਪਣੇ ਹਿਰਦੇ ਚ ਮੰਨਦੇ ਸਨ।
ਉਰ ਗਿਆਨ ਮੈਦ ਗੰਭੀਰੰ,
ਫਿਰ ਹਿਰਦੇ ਵਿੱਚ ਮਹਾਨ ਗਿਆਨ ਤੇ ਗੰਭੀਰ ਗਿਆਨ ਉਹਦੇ ਉਤਾਰਨੀ ਸਨ।
ਨਿਤ ਨਿਸ਼ਚਲ ਮਨ ਉਰ ਤੀਰੰ,
ਉਹਨਾਂ ਦਾ ਮਨ ਨਿਤ ਨਿਸ਼ਚਲ ਰਹਿੰਦਾ, ਹਿਰਦੇ ਵਿੱਚ ਮਹਾਨ ਧੀਰਜ ਨੂੰ ਧਾਰਨ ਕਰਕੇ ਭਾਈ ਪਾਰੋ ਜੀ ਰਹਿੰਦੇ ਸਨ।
ਇਸ ਗੁਰਤਾ ਦੇਵਨ ਲਾਗੇ,
ਮਹਾਰਾਜ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕਿੱਡੀ ਵੱਡੀ ਉੱਚੀ ਅਵਸਥਾ ਹੋਵੇਗੀ ਭਾਈ ਪਾਰੋ ਜੀ ਦੀ, ਕਿ ਇੱਕ ਦਿਨ ਮਹਾਰਾਜ ਗੁਰੂ ਅਮਰਦਾਸ ਸਾਹਿਬ ਉਹਨਾਂ ਨੂੰ ਗੁਰਤਾ ਗੱਦੀ ਦੇਣ ਨੂੰ ਵੀ ਤਿਆਰ ਹੋ ਗਏ। ਆਖਿਆ ਕਿ ਭਾਈ ਪਾਰੋ ਜੀ ਸਾਡਾ ਚਿਤ ਕਰਦਾ ਸੀ ਤੁਹਾਨੂੰ ਗੁਰਿਆਈ ਦੇ ਦਈਏ।
ਨੈ ਮਾਨੀ ਮਨ ਵੱਡ ਪਾਗੇ,
ਪਰ ਭਾਈ ਪਾਰੋ ਜੀ ਦਾ ਏਡਾ ਵੱਡਾ ਤਿਆਗ ਤੇ ਇੰਨੀ ਵੱਡੀ ਨਿਮਰਤਾ, ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ गुरियाई गुरुआं नूं सोभ दिया, मैं आप जी दा सिख हां, मेरे ते कृपा करो, मेरी सिखी केसा सुआसा नाल निभ जाए, मैनू आप जी दी सिखी बनावे।
कर जोरत बिने बखाने,
हाथ जोड़ के भाई पारो ने गुरु साहब नू बेनती कीती सी,
हम सिखी में मन माने।
महाराज मेरा मन ता गुरसिखी विच मनदा, मैं गुरसिखी ही कमावा, मेरी ए इच्छा है।
ए तुमई को बन आवे,
मेरी गुरियाई है महाराज, ए तुहानू ही बनाउंदी है।
हम सेवक सेव कमावे,
महाराज असी ता आप जी दे सेवका ते तुहाडी सेवा कमावांगे।
सुन अमरदास गुर पाखा,
सुन के धन गुरु अमरदास साहब सच्चे पातशाह जी महाराज जी बोले,
जो तेरी अस अभिलाखा,
कहन लगे जे तेरे मन दी तुहाडे मन दी भाई पारो जी ए अभिलाखा है,
तो तन को त्याग समावो।
फिर एक म्यान च दो तलवारां नहीं रहिंदियां हुंदियां, हुण जो तुसी साडा रूप हो गए हो, अपना ये तन त्याग के हुण साडे विच ही समा के अपेर हो जा। ए बचन गुरु अमरदास साहब ने भाई पारो जी नूं कहे कि हुण तुसी साडे च ही समा के अपेर हो जाओ, तन त्याग के
गुर बिखे एकता पावो,
और गुरु विच मिल के गुरु दी एकता प्राप्त करो।
इम आग्या सुन कर आयो,
सतगुरु सच्ची पातशाह जी दी आग्या सुन के भाई पारो जी वापस नगर डल्ले विच आए।
तत छिन तन तजियो समायो,
और तत छिन ही अपना तन त्याग के भाई पारो जी ज्योति ज्योत समा गए, यानी कि गुरु अमरदास साहब दे स्वरूप च समा गए।
एक बड़वा चपल बली है,
भाई पारो जी दी एक घोड़ी सी बड़ी चंचल, जेदे ते भाई पारो जी सवार होके गोइंदवाल साहब जांदे सी दर्शना नूं, बहुत बलवान ते चंचल घोड़ी सी।
जे सामने और पली है,
घोड़ी एहो जी बहुत तेजी नाल दौड़न वाली घोड़ी सी, चंचल सी और आज्ञाकारी सी।
सो अमर गुरु टिग पेजी,
भाई पारो जी ने अपना शरीर त्यागण तो पहला वो घोड़ी गुरु अमरदास साहब जी कोल भेज दित्ती के सतगुरु सच्चे पातशाह जी महाराज जी दे चरणा च भेटा करन लई।
अपर चढ़न दे तेजी,
हे पंजवे पातशाह वह घोड़ी इन्नी बलवान सी के ओ सतगुरां तो बिना किसे होर नू अपने आप ते सवार नहीं सी होण देंदी।
इक अपने टिग रख लीनी,
घोड़ी वेख के घोड़ी दे अंदर भी महाराज भाई पारो जी दी संगत करने करके उना दी सवारी करन करके घोड़ी भी मुक्त अवस्था नू प्राप्त होण वाली सी, तो महाराज जी ने घोड़ी अपने पास भाई पारो जी दा प्रेम जानदिया रख ली।
गुर रामदास को दीनी,
कुल समा गुरु अमरदास साहब जी उत्ते सवार भी होए, ते फिर महाराज जी ने जदों नगर श्री अमृतसर साहब वसाया ता ओ घोड़ी सतगुरु गुरु रामदास साहब जी तुहाडे पिता जी नूं महाराज जी ने दे दित्ती, फिर ओहदे ते धन गुरु रामदास साहब जी सवारी करदे रहे।
श्री अमृतसर के थाना,
ओ घोड़ी लै के धन गुरु रामदास साहब जी श्री अमृतसर साहब वाले पावन स्थान ते गए।
तिस चढ़ के कीनस प्याना,
जदों रामसर सरोवर दी श्री अमृतसर सरोवर दी रचना करनी सी ता उस वेले सतगुरु जी उसे घोड़ी ते सवार होके गोइंदवाल साहब तो गए सन।
दोहरा सो पाई पारो पयो बड़ो नारायण दास।
महाराज ओ ब्रह्म ज्ञानी भाई पारो जी परमहंस बाबा नारायण दास जी दे वडेरे होए ने, इन्हां दे बजुर्ग सी जिन्हां नाल आप जी दा नाता जुड़िया। महाराज आप जी ने वड्याई दित्ती बाबा नारायण दास जी होणा नूं, जिन्हां दी धी राणी माता दमोदरी होई है जगत दी, गुरु हरगोबिंद साहब दे लड़ लगी है। बाबा नारायण दास जी दे वडेरे सन भाई पारो जी।
जिस की तनुजा निज तनुज ब्याई तरे उलास,
जिन्हां दी लड़की महाराज जी आप जी दे सपुत्र साहबजादे श्री गुरु हरगोबिंद साहब नूं ब्याई है, ऐसे महापुरख बाबा नारायण दास जी दे जेड़े वडेरे सन ओ भाई पारो जी सन।
हाकल छंद अब सब सिखन की बिनती,
महाराज होर भी बहुत गुरसिख डल्ले नगर दे विच होए है। महाराज हुण साडी आप जी दे चरणा च बेनती है डल्ले निवासियां दी, डल्ले दी संगत आई है सारी, ਤੇ ਤੁਹਾਡੇ ਚਰਨਾਂ ਚ ਅਸੀਂ ਬੇਨਤੀ ਕਰਨ ਲਈ ਪੁੱਜੇ ਹਾਂ।
ਜਿਮ ਆਏ ਮਿਲ ਕਰ ਗਿਣਤੀ,
ਅਸੀਂ ਸਾਰੇ ਮਿਲ ਕੇ ਆਏ ਹਾਂ ਤੇ ਸਲਾਹ ਕਰਕੇ ਵਿਚਾਰ ਕਰਕੇ ਆਏ ਹਾਂ।
ਸੋ ਸੁਣੀਏ ਕਰ ਨਿਰਤਾਰਾ,
ਤਾਰਾ ਜਿਹੜਾ ਗੁਰਮਤਾ ਅਸੀਂ ਕਰਕੇ ਆਏ ਹਾਂ, ਵਿਚਾਰ ਕਰਕੇ ਆਏ ਹਾਂ, ਉਹ ਆਪ ਜੀ ਕਿਰਪਾ ਕਰਕੇ ਸਾਡੀ ਵਿਚਾਰ ਸਰਵਣ ਕਰੋ।
ਹਿਤ ਆਵਨ ਪਯੋ ਤੁਮਾਰਾ,
ਮਹਾਰਾਜ ਆਪ ਜੀ ਦਾ ਆਗਮਨ ਹੋਇਆ ਇਸ ਨਗਰ ਵਿਚ ਡੱਲੇ ਪਿੰਡ ਚ। ਪਹਿਲਾਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਆਏ ਸਨ, ਹੁਣ ਤੁਸੀਂ ਪੰਜਵੇਂ ਜਾਮੇ ਚ ਚੱਲ ਕੇ ਆਏ ਹੋ ਕਿਰਪਾ ਕਰਕੇ।
ਕੁਛ ਕੀਜੇ ਚਿੰਨ ਇਥਾਈ,
ਮਹਾਰਾਜ ਜੀ ਸਾਡੇ ਡੱਲੇ ਨਿਵਾਸੀ ਸੰਗਤ ਦੀ ਬੇਨਤੀ ਹੈ ਕਿ ਆਪ ਜੀ ਇੱਥੇ ਆਇਓ ਤੇ ਆਪਣੇ ਆਉਣ ਦੀ ਇੱਥੇ ਕੋਈ ਨਿਸ਼ਾਨੀ ਕਾਇਮ ਕਰੋ ਕਿ ਤੁਹਾਡੀ ਕੋਈ ਯਾਦਗਾਰ ਕੋਈ ਨਿਸ਼ਾਨੀ ਸਾਡੇ ਨਗਰ ਦੇ ਵਿੱਚ ਕਾਇਮ ਹੋਵੇ ਬਣੇ। ਮਹਾਰਾਜ ਇਹ ਕਿਰਪਾ ਕਰਕੇ ਜਾਓ।
ਸਿੱਖ ਹੀਰੇ ਸੀਸ ਨਿਵਾਈ,
ਆਪ ਜੀ ਦੀ ਨਿਸ਼ਾਨੀ ਜਦੋਂ ਇਸ ਨਗਰ ਚ ਕਾਇਮ ਹੋਵੇਗੀ ਤੋ ਮਹਾਰਾਜ ਅਸੀਂ ਸਾਰੇ ਦਰਸ਼ਨ ਕਰਾਂਗੇ, ਦਰਸ਼ਨ ਕਰਕੇ ਸੀਸ ਝੁਕਾ ਕੇ ਆਪ ਜੀ ਦੀ ਅਰਾਧਨਾ ਕਰਾਂਗੇ, ਆਪ ਜੀ ਨੂੰ ਯਾਦ ਕਰਕੇ ਤੁਹਾਡਾ ਚਿੰਤਨ ਕਰਾਂਗੇ।
ਸ੍ਰੀ ਅਰਜਨ ਸੁਨਤ ਪ੍ਰਸੰਨੇ,
ਜਦੋਂ ਸੰਗਤ ਨੇ ਉਹ ਬੇਨਤੀ ਕੀਤੀ, ਸੰਗਤ ਦੀ ਭਾਵਨਾ ਬੜੀ ਸ਼ੁੱਧ ਭਾਵਨਾ ਸੀ ਕਿ ਸਤਿਗੁਰੂ ਜੀ ਆਏ ਨੇ, ਮਹਾਰਾਜ ਜੀ ਕੋਈ ਆਪਣੀ ਯਾਦਗਾਰ ਇੱਥੇ ਕਾਇਮ ਕਰੋ, ਆਪਣੇ ਆਉਣ ਦੀ ਕੋਈ ਨਿਸ਼ਾਨੀ ਕਾਇਮ ਕਰੋ ਤਾਂ ਜੋ ਅਸੀਂ ਨਮਸਕਾਰ ਕਰੀਏ, ਦਰਸ਼ਨ ਦਾਰੇ ਕਰੀਏ। ਤੇ ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਹੁਤ ਹੀ ਪ੍ਰਸੰਨ ਹੋਏ।
ਗੁਰਸਿੱਖਨ ਮਹਿਮਾ ਧੰਨੀ,
ਮਹਾਰਾਜ ਜੀ ਕਹਿਣ ਲੱਗੇ ਗੁਰੂ ਕੇ ਸਿੱਖਾਂ ਦੀ ਮਹਿਮਾ ਧੰਨ ਹੈ, ਧੰਨ ਗੁਰੂ, ਧੰਨ ਗੁਰੂ ਪਿਆਰੇ, ਗੁਰੂ ਕੇ ਸਿੱਖ ਧੰਨ ਹਨ।
ਨਿਤ ਚਾਹਤ ਪਰ ਉਪਕਾਰਾ,
ਗੁਰਸਿੱਖ ਸਦਾ ਹੀ ਪਰ ਉਪਕਾਰ ਕਰਨਾ ਚਾਹੁੰਦੇ ਹੈ, ਗੁਰਸਿੱਖਾਂ ਦੀ ਬਿਰਤੀ ਸਦਾ ਹੀ ਪਰਉਪਕਾਰ ਦੇ ਵਿਚ ਰਹਿੰਦੀ ਹੈ।
ਹਮ ਬਚਨ ਮਾਨ ਬੋ ਤਾਰਾ,
ਮਹਾਰਾਜ ਜੀ ਕਹਿੰਦੇ ਅਸੀਂ ਤੁਹਾਡਾ ਇਹ ਬਚਨ ਜਰੂਰ ਪ੍ਰਵਾਨ ਕਰਾਂਗੇ, ਤੁਹਾਡਾ ਇਹ ਬਚਨ ਜਰੂਰ ਮੰਨਾਂਗੇ।
ਜਬ ਜਾਮ ਰਹੇ ਦਿਨ ਆਈ,
ਮਹਾਰਾਜ ਜੀ ਕਹਿੰਦੇ ਜਦੋਂ ਪੈਰ ਕ ਦਿਨ ਬਾਕੀ ਰਹੇਗਾ,
ਤਬ ਕਰੇ ਜੇ ਤੁਮੋ ਅਲਾਈ,
ਤੁਹਾਡੀ ਬੇਨਤੀ ਉਦੋਂ ਪ੍ਰਵਾਨ ਕਰਾਂਗੇ, ਉਸੇ ਤਰ੍ਹਾਂ ਕਰਾਂਗੇ ਜੋ ਤੁਸੀਂ ਕਹਿ ਰਹੇ ਹੋ। ਪੈਰ ਕ ਦਿਨ ਰਹਿ ਜਾਏਗਾ ਸ਼ਾਮ ਦੇ ਸਮੇਂ, ਉਦੋਂ ਤੁਹਾਡੀ ਬੇਨਤੀ ਸਵੀਕਾਰ ਕਰਕੇ ਆਪਣੀ ਯਾਦਗਾਰ ਆਪਣੇ ਆਉਣ ਦੀ ਇੱਥੇ ਨਿਸ਼ਾਨੀ ਕਾਇਮ ਕਰਾਂਗੇ।
ਇਮ ਕਯੋ ਗੁਰੂ ਅਰ ਸੰਗਤ,
ਹਰਗੋਬਿੰਦ ਸਾਹਿਬ ਦੇ ਵਿਆਹ ਦੀ ਨਿਸ਼ਾਨੀ ਯਾਦਗਾਰ ਇੱਥੇ ਕਾਇਮ ਰਵੇਗੀ। ਏਦਾਂ ਸਤਿਗੁਰੂ ਜੀ ਨੇ ਬਚਨ ਕਹੇ ਤੇ ਸੰਗਤ ਨੇ ਸੁਣੇ।
ਜੈ ਨਰਨ ਹਜ਼ਾਰੋ ਪੰਗਤ,
ਹਜ਼ਾਰਾਂ ਦੀ ਗਿਣਤੀ ਚ ਸੰਗਤ ਸੀ ਉੱਥੇ ਹਾਜ਼ਰ।
ਸਿੱਖ ਗਮਨੇ ਨਮੋ ਕਰਨ ਤੇ,
ਸਾਰੀ ਸਿੱਖ ਸੰਗਤ ਗੁਰੂ ਚਰਨਾਂ ਤੇ ਨਮਸਕਾਰ ਕਰਕੇ ਵਿਦਾ ਹੋਈ।
ਸ਼ਰਧਾ ਉਰ ਪਾਓ ਤਰਨ ਤੇ,
ਸਭ ਦੇ ਦਿਲਾਂ ਚ ਸ਼ਰਧਾ ਹੈ, ਸਭ ਦੇ ਹਿਰਦਿਆਂ ਚ ਭਾਵਨਾ ਤੇ ਪ੍ਰੇਮ ਭਰਿਆ ਹੋਇਆ।
ਕਨ ਮੰਗਤ ਜਨ ਤਬ ਆਏ,
ਬਹੁਤ ਸਾਰੇ ਮੰਗਤ ਜਨ, ਬਹੁਤ ਸਾਰੇ ਜਾਚਕ ਚੱਲ ਕੇ ਆਏ ਹਨ।
ਬੋ ਗ੍ਰਾਮਨ ਕੇ ਪੇ ਇਕ ਥਾਏ,
ਬਹੁਤ ਸਾਰੇ ਗ੍ਰਾਮਾਂ ਚੋਂ, ਬਹੁਤ ਸਾਰੇ ਪਿੰਡਾਂ ਚੋਂ, ਨਗਰਾਂ ਚੋਂ ਸੰਗਤ ਚੱਲ ਕੇ ਆਈ ਹੈ।
ਤਿਸ ਕਾਲ ਵਿਖੇ ਜਸ ਜਾਚੇ,
ਉਸ ਵੇਲੇ ਜਿਹਨੇ ਜਿਹਨੇ ਜੋ ਜੋ ਵੀ ਆ ਕੇ ਗੁਰੂ ਪਾਤਸ਼ਾਹ ਕੋਲੋਂ ਮੰਗਿਆ,
ਤਸ ਦੇਤ ਤੁਰਤ ਗੁਰ ਸਾਚੇ,
ਸੱਚੇ ਸਤਿਗੁਰੂ ਜੀ ਨੇ ਤੁਰਤ ਹੀ ਉਸੇ ਵੇਲੇ ਉਹਨੂੰ ਦੇ ਕੇ ਨਿਵਾਜਿਆ। ਜਿਹਨੇ ਜੋ ਮੰਗਿਆ ਮਹਾਰਾਜ ਜੀ ਨੇ ਸਭ ਦੀਆਂ ਭਾਵਨਾਵਾਂ ਝੋਲੀਆਂ ਭਰ ਕੇ ਟੋਰਿਆ।
ਗਨ ਢਾਡੀ ਪਾਟ ਕਲਾਵਤ,
ਸਾਰੇ ਢਾਡੀ ਪਾਟ ਤੇ ਕਲਾਵਤ,
ਬੋ ਭੂਮ ਵਿਪਰ ਤਨ ਪਾਵਤ,
ਸਾਰੇ ਡੂਮ ਮਿਰਾਸ਼ੀ ਤੇ ਬ੍ਰਾਹਮਣ ਆਏ ਨੇ ਗੁਰੂ ਚਰਨਾਂ ਚ, ਮੂੰਹ ਮੰਗਿਆ ਧਨ ਸਤਿਗੁਰੂ ਜੀ ਦੇ ਚਰਨਾਂ ਚੋ ਪ੍ਰਾਪਤ ਕਰਦੇ ਨੇ।
ਓਏ ਹਰਖਤ ਦੇ ਤੇ ਅਸੀਸਾ,
ਸਤਿਗੁਰੂ ਸੱਚੇ ਪਾਤਸ਼ਾਹ ਕੋਲੋ ਧਨ ਲੈ ਕੇ ਖੁਸ਼ੀ ਦੇ ਨਾਲ ਅਸੀਸਾਂ ਦਿੰਦਿਆਂ ਕਹਿੰਦੇ, ਮਹਾਰਾਜ ਆਪ ਜੀ ਦਾ ਲਾਲ ਚਿਰਾਂ ਤਾਈ ਜੀਵੇ।
ਗੁਰ ਨੰਦ ਜੀਵੋ ਜੁਗ ਬੀਸਾ,
ਇਹ ਜੁਗਾਂ ਤਾਈ ਆਪ ਜੀ ਦਾ ਆਨੰਦ ਜੀਵੇ।
ਕਨ ਰੰਕਨ ਕੋ ਤਨ ਦੀਨਾ,
ਇਸੇ ਤਰ੍ਹਾਂ ਬਹੁਤ ਸਾਰੇ ਰੰਕਾਂ ਭਿਖਾਰੀਆਂ ਨੂੰ ਮਹਾਰਾਜ ਜੀ ਨੇ ਦਾਨ ਦਿੱਤਾ।
ਜਸ ਕਰਤ ਜਾਤ ਸਭ ਲੀਨਾ,
ਜਿਹੜਾ ਵੀ ਦਾਨ ਲੈ ਕੇ ਗਿਆ ਜਾਂਦਿਆਂ ਜਸ ਕਰਦਾ ਜਾਂਦਾ ਸਤਿਗੁਰਾਂ ਦਾ, ਮਹਾਰਾਜ ਜੀ ਦੀ ਮਹਿਮਾ ਕਰਦਿਆਂ ਮੁੜਦੇ ਜਾਂਦੇ ਹਨ।
ਕਿਮ ਦੇਤ ਟਰਿਓ ਦਿਨ ਜਾਏ,
ਇਸੇ ਤਰ੍ਹਾਂ ਗੁਰੂ ਸਾਹਿਬ ਦਾ ਜਸ ਕਰਦਿਆਂ ਕਰਦਿਆਂ दीवान कहिंदे शाम पै गई दुपहर दा समा ढल गया
इत असन आकार नहीं आए
दुपहर दे समय भोजन तैयार सी ते भोजन छकन वास्ते बेनती करन लई सेवादार आए
पर दूलू सबनी अगारी
ते बाबा नारायण दास जी आप आए बेनती करन महाराज भोजन तैयार है भोजन ग्रहण करो दुपहर दा समा सी तो लाड़े दे रूप दे विच सजे गुरु हरगोबिंद साहब जी नूं मूहरे कीता ਉਹ ਅੱਗੇ ਅੱਗੇ ਜਾ ਰਹੇ ਬਾਕੀ ਨਾਲ ਸਾਰੀ ਸੰਗਤ ਸਤਿਗੁਰੂ ਜੀ ਜਾ ਰਹੇ ਨੇ
ਪੁਨ ਚਲੀ ਬਰਾਤ ਪਿਚਾਰੀ
ਸਾਰੀ ਬਰਾਤ ਪਿੱਛੇ ਪਿੱਛੇ ਜਾ ਰਹੀ ਹੈ
ਕਰ ਗਏ ਨਾਰਾਇਣ ਦਾਸ
ਔਰ ਚੱਲ ਕੇ ਜਿੱਥੇ ਬਾਬਾ ਨਾਰਾਇਣ ਦਾਸ ਜੀ ਦਾ ਘਰ ਸੀ ਜਿੱਥੇ ਸਾਰੀ ਬਰਾਤ ਦੇ ਭੋਜਨ ਦਾ ਪ੍ਰਬੰਧ ਵਿਵਸਥਾ ਕੀਤੀ ਹੋਈ ਸੀ ਉੱਥੇ ਚੱਲ ਕੇ ਆਏ
ਪੜ ਧੂਮ ਧਾਮ ਚੋਂ ਪਾਸੇ
ਚਾਰੇ ਪਾਸੇ ਬਹੁਤ ਖੁਸ਼ੀ ਆ ਬੜਾ ਚਾ ਤੇ ਉਤਸਵ ਮਨਾਇਆ ਜਾ ਰਿਹਾ
ਹਰ ਗੋਬਿੰਦ ਰੂਪ ਸੁਹੰਤਾ
ਗੁਰੂ ਹਰਗੋਬਿੰਦ ਸਾਹਿਬ ਦਾ ਬੜਾ ਹੀ ਸੋਹਣਾ ਰੂਪ ਸ਼ੋਭਨੀਕ ਹੋ ਰਿਹਾ ਬਹੁਤ ਹੀ ਸੋਹਣੇ ਮਹਾਰਾਜ ਜੀ ਸ਼ੋਭਨੀਕ ਹੋ ਰਹੇ ਨੇ
ਸਿਰ ਉਪਰ ਛਤਰ ਝੁਲੰਤਾ
ਮਹਾਰਾਜ ਜੀ ਦੇ ਸੀਸ ਉੱਤੇ ਛਤਰ ਝੂਲ ਰਿਹਾ ਹੈ
ਗੁਰ ਅਰਜਨ ਪਰ ਦੁਤੀਵਾਰ
ਗੁਰੂ ਅਰਜਨ ਦੇਵ ਸਾਹਿਬ ਦੇ ਸੀਸ ਤੇ ਚਵਰ ਛਤਰ ਝੁਲ ਰਿਹਾ
ਪਰ ਚਮਰ ਟੁਰਾਵਤ ਚਾਰੂ
ਸੇਵਾਦਾਰ ਮਹਾਰਾਜ ਜੀ ਦਾ ਚਵਰ ਬਰਦਾਰ ਪੰਜਵੇਂ ਪਾਤਸ਼ਾਹ ਜੀ ਦੇ ਸੀਸ ਉੱਤੇ ਬੜਾ ਹੀ ਸੋਹਣਾ ਚਵਰ ਝੁਲਾ ਰਿਹਾ
ਸਭ ਬਸਨ ਵਿਭੂਖਨ ਆਚੇ
ਬੜੇ ਬੜੇ ਸੋਹਣੇ ਬਸਤਰ ਬੜੇ ਬੜੇ ਸੁੰਦਰ ਆਭੂਸ਼ਣ ਗਹਿਣੇ ਸਭ ਸਿੱਖਾਂ ਨੇ ਬਰਾਤੀਆਂ ਨੇ ਧਾਰਨ ਕੀਤੇ ਹੋਏ ਨੇ
ਨਰ ਸਭ ਬਰਾਤ ਮੈਂ ਕਾਛੇ
ਜਿੰਨੀ ਬਰਾਤ ਹੈ ਏਦਾਂ ਸਜੇ ਧਜੇ ਹੋਏ ਨੇ ਸਭ ਨੇ ਬੜੇ ਸੋਹਣੇ ਬਸਤਰ ਬੜੇ ਸੋਹਣੀਆਂ ਦਸਤਾਰਾਂ ਬਹੁਤ ਹੀ ਸੋਹਣੇ ਗਹਿਣੇ ਤੇ ਆਭੂਸ਼ਣ ਧਾਰਨ ਕੀਤੇ ਹੋਏ ਨੇ
ਤਬ ਮੰਦਰ ਅੰਦਰ ਗਮਨੀ
ਏਦਾਂ ਸਾਰੀ ਬਰਾਤ ਸੰਗਤ ਦੇ ਸਮੇਤ ਧੰਨ ਗੁਰੂ ਅਰਜਨ ਦੇਵ ਸਾਹਿਬ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਤ ਬਾਬਾ ਨਾਰਾਇਣ ਦਾਸ ਜੀ ਦੇ ਘਰ ਦੇ ਵਿੱਚ ਪ੍ਰਵੇਸ਼ ਕੀਤਾ
ਘਰ ਪੰਗਤ ਬੈਠੇ ਰਵਨੀ
ਪੰਗਤ ਲਾ ਕੇ ਸਾਰੀ ਸੰਗਤ ਬੈਠ ਗਈ ਪਾਤਸ਼ਾਹ ਆਪ ਵੀ ਪੰਗਤ ਵਿੱਚ ਬੈਠੇ ਨੇ ਬੜੀ ਸੋਹਣੀ ਪੰਗਤ ਲੱਗੀ
ਤਬ ਆਏ ਪਰੋਸ ਨਹਾਰੇ
ਜਦੋਂ ਪੰਗਤ ਲੱਗ ਗਈ ਤੇ ਲੰਗਰ ਪਰੋਸਣ ਵਾਲੇ ਜਿਹੜੇ ਲੰਗਰ ਵਰਤਾਉਣ ਵਾਲੇ ਵਰਤਾਰੇ ਨੇ ਉਹ ਆ ਗਏ
ਜਲ ਲੇਕਰ ਹੱਥ ਪਖਾਰੇ
ਸਭ ਤੋਂ ਪਹਿਲਾਂ ਜਲ ਲਿਆਂਦਾ ਜੋ ਮਰਿਆਦਾ ਹੈ ਜਲ ਲਿਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੱਥ ਤਗੜੇ ਕਰਾਏ ਹੈ ਬਾਕੀ ਸਾਰੀ ਸੰਗਤ ਦੇ ਸੇਵਾਦਾਰਾਂ ਦੇ ਬਰਾਤੀਆਂ ਦੇ ਹੱਥ ਤਗੜੇ ਕਰਾਏ ਆਪਾਂ ਹੱਥ ਧਵਾਣੇ ਕਹਿ ਦਿੰਦੇ ਖਾਲਸੀ ਬੋਲੇ ਚ ਹੱਥ ਤਗੜੇ ਕਰਨਾ ਕਹਿ ਦਿੰਦੇ ਜਾਂ ਕਹਿ ਦਿੰਦੇ ਹੱਥ ਸੁੱਚੇ ਕਰਨੇ ਆ ਤੇ ਕਈ ਕਹਿੰਦੇ ਜੀ ਸੁੱਚੇ ਕਿਵੇਂ ਹੋਣਗੇ ਤੇ ਸੁੱਚੇ ਤਾਂ ਹੁੰਦੇ ਨਹੀਂ ਇਸ ਕਰਕੇ ਫਿਰ ਖਾਲਸੇ ਦੇ ਬੋਲੇ ਦੇ ਵਿੱਚ ਸ਼ਬਦ ਵਰਤਿਆ ਜਾਂਦਾ ਹੱਥ ਤਗੜੇ ਕਰਨੇ ਕਹਿੰਦੇ ਸਾਰੀ ਬਰਾਤ ਦੇ ਹੱਥ ਤਗੜੇ ਕਰਾਏ ਹਨ
ਸਭ ਕੀਰ ਅਗਾਰੀ ਥਾਰਾ
ਤੇ ਫਿਰ ਸਾਰਿਆਂ ਅੱਗੇ ਸੋਹਣੇ ਥਾਲ ਪਰੋਸੇ ਨੇ
ਬਹੁ ਸਵਾਦਿਲ ਪਾਏ ਆਹਾਰਾ
ਥਾਲ ਧਰ ਕੇ ਫਿਰ ਉਹਨਾਂ ਚ ਬਹੁ ਪ੍ਰਕਾਰ ਦੇ ਸਵਾਦਾਂ ਦੇ ਬੜੇ ਜਿਹੜੇ ਭੋਜਨ ਸਨ ਕਈ ਤਰ੍ਹਾਂ ਦੀਆਂ ਸਬਜ਼ੀਆਂ ਭਾਜੀਆਂ ਤਰਕਾਰੀਆਂ ਬਣੀਆਂ ਹੋਈਆਂ ਉਹ ਥਾਲਾਂ ਵਿੱਚ ਵਰਤਾਈਆਂ ਹਨ
ਜੋ ਸਪਤ ਬਿਦਨ ਪਕਵਾਨਾ
ਸੱਤ ਤਰ੍ਹਾਂ ਦੇ ਪਕਵਾਨ ਜਿਹੜੇ ਉਹਨਾਂ ਵੇਲਿਆਂ ਚ ਬਣਦੇ ਸਪਤ ਪ੍ਰਕਾਰ ਦੇ ਪਕਵਾਨ ਉਹ ਵਰਤਾਏ ਗਏ
ਵਿੱਚ ਮੇਵੇ ਮਿਲੇ ਮਾਨਾ
ਜਿਹਨਾਂ ਪਕਵਾਨਾਂ ਚ ਮੇਵੇ ਮਿਲਾਏ ਹੋਏ ਹਨ
ਦਦ ਸੰਗ ਵਿਸਾਲ ਮਸਾਲੇ
ਮਾਂ ਕਵੀ ਜੀ ਇੰਨੀ ਕਮਾਲ ਦੀ ਕਵਿਤਾ ਲਿਖਦੇ ਵੀ ਸਾਡਾ ਧਿਆਨ ਐਨ ਉੱਥੇ ਲੈ ਜਾਂਦੇ ਉਹ ਜਾਪਦਾ ਵੀ ਲੰਗਰ ਅਸੀਂ ਵੀ ਛਕ ਰਹੇ ਹਾਂ ਬੈਠੇ ਵਿੱਚ ਸਾਡੇ ਸਾਹਮਣੇ ਵੀ ਥਾਲ ਪਰੋਸੇ ਹੋਏ ਆ ਕਹਿੰਦੇ ਸੁਣੋ ਜੀ ਲੰਗਰ ਚ ਕੀ ਵਰਤ ਰਿਹਾ ਸੱਤ ਤਰ੍ਹਾਂ ਦੇ ਪਕਵਾਨ ਵਰਤ ਰਹੇ ਜਿਨ੍ਹਾਂ ਚ ਮੇਵੇ ਪਾਏ ਹੋਏ ਦਹੀਂ ਵਰਤਾ ਰਹੇ ਨੇ ਦਹੀਂ ਦੇ ਵਿੱਚ ਵੜੇ ਬਣਾ ਕੇ ਪਾਏ ਹੋਏ ਨੇ
ਗਨ ਬਰੇ ਪਕੌੜੇ ਡਾਲੇ
ਕਹਿੰਦੇ ਬਹੁਤ ਸਾਰੇ ਬੜੇ ਦਹੀਂ ਚ ਪਾ ਕੇ ਤੇ ਪਕੌੜੀਆਂ ਪਾ ਕੇ ਦਹੀਂ ਤਿਆਰ ਕੀਤੀ ਹੋਈ ਹੈ
ਸਭ ਅਚਤੇ ਸਾਧ ਸਰਾਏ
ਕਹਿੰਦੇ ਸਾਰੇ ਛਕਦੇ ਆ ਭੋਜਨ ਤੇ ਸਵਾਦ ਦੀ ਸ਼ਲਾਘਾ ਕਰਦੇ ਕਿ ਭੋਜਨ ਬੜਾ ਸਵਾਦੀ ਬਣਿਆ ਬੜਾ ਸੋਹਣਾ ਭੋਜਨ ਬਣਿਆ ਹੈ
ਪੁਨ ਸੂਖਮ ਚਾਵਲ ਚਾਏ
ਕਹਿੰਦੇ ਫਿਰ ਬਰੀਕ ਚਾਵਲ ਅੱਜ ਕੱਲ ਆਪਾਂ ਬਾਸਮਤੀ ਕਹਿ ਦਿੰਦੇ ਪਹਿਲਾਂ ਸੂਖਮ ਚਾਵਲ ਕਹਿੰਦੇ ਸੀ ਸੂਖਮ ਚਾਵਲ ਬਾਰ ਲਮੇਰੇ ਕਹਿੰਦੇ ਜਿਹੜੇ ਲੰਮੇ ਲੰਮੇ ਚਾਵਲ ਨੇ ਸੂਖਮ ਬਰੀਕ ਉਹ ਵਰਤਾਏ ਗਏ
ਜੁਗ ਰੀਤਨ ਕੇ ਤਬ ਲਿਆਏ
ਚਾਵਲ ਵੀ ਦੋ ਤਰ੍ਹਾਂ ਦੇ ਬਣਾਏ ਹੋਏ ਨੇ
ਇੱਕ ਮਧੁਰ सलवन मिलाए
कहते एक मिठे चावल ने ते दूजे सलूने दो तरह दे चावल ने जेड़े वरताए जा रहे ने
वो सावग गरीब दामंग
जेड़े मिठे चावल ने उना दे वेच सौगी पाई हुई है गिरिया बदाम दिया ओ काट के पाईया हुई ने इसे तरह खोपे दी जेड़ी गिरी हुंदी है नारियल दी ओ काट के वेच पाई हुई है
कि ये चतरन अत अभिरामंग
जेड़े चतरन चतरन कहते ने सियाने लांगरी जेड़े बहुत वधिया लांगरी सियाने ने तजर्बेकार ने उन्होंने बड़े सोने ढंग नाल पवित्रता नाल सुचमता दे नाल ए सारा भोजन तैयार कीता है।
पिक बैठी नागर नारी
और बहुत सारिया स्त्रियां आदक जेड़िया बैठिया घर दिया स्त्रियां जेड़िया ने ओ घर दे विच बैठिया हन
गन भूकन बसन शिंगारी
उन्होंने बहुत सारे गहने बहुत सुंदर बस्तर आदक तन ते धारण कीते शिंगारे हुए ने
नर जी बरात अभिरामो
जिन्नी उथे बरात आई हुई है
दे गारी लेकर नामो
ओ बरात नू वेख दिया ने नाले खुश हुंदियां प्रसन्न हुंदियां अक्सर ऐसा परिवार पिंडा नगरां दे विच अज तो तकरीबन 25-30 साल पिछे चले जाइए ते बहुत चाह हुंदा नगर दियां स्त्रियां इकट्ठियां होके कोठियां दियां छतां ते चढ़ चढ़ वेखदियां जदों बरातां चढ़दियां ते वेखणा किहनूं कहिंदे लाड़ा जिहड़ा जांदा उहनूं वेखणा क्यों स्त्रियां ने आले दुआले इकट्ठियां होके कोठियां दियां छतां ते गुरु घर चों जदों बरात जाणी नमस्कार करके तो अक्सर इह माहौल हुंदा सी नगरां पिंडां च तो इस करके इत्थे उह पुराना समां सी स्त्रियां इकट्ठियां लाड़े रूप च सजे गुरु हरगोबिंद साहब मेरी पीरी दे मालक सतगुरां दे दर्शन कर दिया ते प्रसन्न हुंदियां
सब हृदय आनंद वधावे
सब दे हृदयां च आनंद ही आनंद वरत रहा है
मुद करे परस पर जोआ
और आपस विच मिल के खुशी मनाउंदियां ते वेख के कहंदियां वेखो छेवें पातशाह कितने सुंदर हन कैसी सुंदर जगह लाड़ा ते कहंदे जिहो जी साडी भैण दमोदरी है कहंदे उसे तरह दा लाड़ा है कहंदे जिवें लाड़ी दा रूप सोहना लाड़ा भी उसे तरह दा बड़ा सुंदर है इको जी जोड़ी मिल गई है
अच सने सने अस असना
एदा सहजे सहजे सारी बरात ने संगत ने महाराज जी दे समेत भोजन छकिया
मुस्काए दिपे दुति बसना
सब दे चेहरिया दे मुस्कुराहट है सब मुस्कुरा रहे ने सब दे चेहरे जदों मुस्कुराउंदे आ ते विचों दंद दिसदे सोहणे
मन सब के तब बिरमाए
सब दे मन महाराज जी ने हर लए ने महाराज जी दा रूप ही इन्ना सोहणा छेवें पातशाह दा जेड़ा वेखदा ओदा मन हरिया जांदा है
ने उठन किसु मन पाए
कहिंदे इहो जिहा आनंद वरतिया वी किसे दा मन ही नहीं पिया करदा उठण नूं भोजन छक हटिया फिर भी बैठे आ आनंद ही इन्ना वरत रहा है
सुख पाए पने सब ऐसे
सारे कहिंदे बड़ा आनंद है बड़ा ही सुख है ब्याह शादियां दा बड़ियां वेखियां ने पर एहो जिहा आनंद एहो जिहा सुख एहो जिही खुशी कदे नहीं माणी
अस उत्सव कि तू न कैसे
एहो जिहा उत्सव एहो जिहा ब्याह एहो जिही शादी अज तो पहला कदे नहीं वेखी
उर बिसरियो देश अर काला
कहिंदे समां ही भुलिया पिया ए नहीं पता जी अज वार की है अज तरीक की है टाइम किन्ना कहिंदे पता ही नहीं कुछ कहिंदे समां दा ही नहीं पता जे एक दूजे नूं कोई वार पुछदा वी अज वार की कहिंदे पता ही नहीं वार की है अज तां वार भी भुलिया पिया इन्नी ज्यादा खुशी आ सारिआं दे अंदर
अस आनंद पयो बिसाला
एहो जिहा भारी आनंद गुरु हरगोबिंद साहब दी शादी दा वरत रहा
तब नीट नीट ले पानी
सहजे सहजे जल बाद विच वरताया
सब करे पखारन पानी
जल छक के फिर सब ने आपो अपने हाथ धोए हन
तन जथा योग तै दीना
जथा योग सब नू महाराज जी ने उना वेलिया वे जेडे गरीबड़े भांडे बर्तन आदक धोंदे उना वास्ते भी नियम बनिया होया कि जेडे प्रशादा छक के हटदे बरातां च ओ थाल दे नाल थोड़ी थोड़ी जथा शक्त माया रख दिंदे कि जेडे भांडे बर्तन आदक धोणगे ओ माया लैके अपना बड़े वधिया इदां दे ए नियम बनाए हुंदे सन पुराने बजुर्गां ने कि उना दा भी खर्च परच जेड़ा ओ चलदा रहे ਤੋ ਇਸੇ ਕਰਕੇ ਧਨ ਜਿਹੜਾ ਸੇਵਾਦਾਰਾ ਸਿੱਖਾਂ ਨੇ ਰੱਖ ਦਿੱਤਾ
ਉੱਠ ਗਮਨੇ ਗੁਰੂ ਪ੍ਰਬੀਨਾ
ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਨੇ ਉੱਠ ਕੇ ਚੱਲੇ ਹਨ
ਸਿੱਖ ਸੰਗਤ ਸੰਗ ਲਏ
ਸਾਰੀ ਸਿੱਖ ਸੰਗਤ ਨੂੰ ਨਾਲ ਲੈ ਲਿਆ
ਦਿਸ਼ ਪੂਰਬ ਗ੍ਰਾਮ ਗਏ
ਮਹਾਰਾਜ ਜੀ ਨਗਰ ਦੀ ਜਿਹੜੀ ਪੂਰਬੀ ਬਾਹੀ ਆ ਚੜ੍ਹਦੇ ਵਾਲਾ ਪਾਸਾ ਡੱਲੇ ਦਾ ਡੱਲੇ ਪਿੰਡ ਦਾ ਉਸ ਪਾਸੇ ਚੱਲ ਪਏ
ਤੈ ਖਰੇ ਹੋਏ ਮੁੱਖ ਪਾਖਾ
ਉੱਥੇ ਖਲੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ
ਸਭ ਸਿੱਖਣ ਕੀ ਅਭਿਲਾਖਾ
ਮਹਾਰਾਜ ਜੀ ਕਹਿੰਦੇ ਭਾਈ ਸਿੱਖਾਂ ਦੀ ਅੱਜ ਅਭਿਲਾਖਾ ਪੂਰੀ ਕਰੀਏ ਸਿੱਖ ਕਹਿੰਦੇ ਵੀ ਆਪਣੀ ਯਾਦਗਾਰ ਕਾਇਮ ਕਰੋ ਆਉਣ ਦੀ ਸਿੱਖਾਂ ਨੇ ਬੇਨਤੀ ਕੀਤੀ ਡੱਲੇ ਪਿੰਡ ਦੀ ਸੰਗਤ ਨੇ ਸਿੱਖਾਂ ਦੀ ਜਿਹੜੀ ਅਭਿਲਾਖਾ ਹੈ
ਚਿਤ ਚਾਏ ਕਰਿਓ ਇਸ ਥਾਨਾ
ਮਹਾਰਾਜ ਜੀ ਕਹਿੰਦੇ ਸਾਡਾ ਚਿਤ ਕਰਦਾ ਵੀ ਇਸ ਜਗ੍ਹਾ ਤੇ ਉਹ ਯਾਦਗਾਰ ਕਾਇਮ ਕਰੀਏ ਜਿੱਥੇ ਸਤਿਗੁਰੂ ਖਲੋਤੇ ਸੀ ਨਾ ਡੱਲੇ ਪਿੰਡ ਦੀ ਜਿਹੜੀ ਚੜ੍ਹਦੇ ਪਾਸੇ ਵਾਲੀ ਬਾਈ ਹੈ ਉੱਥੇ ਆਣ ਖਲੋਤੇ ਮਹਾਰਾਜ ਜੀ ਕਹਿੰਦੇ ਸਾਡਾ ਚਿਤ ਕਰਦਾ ਸਿੱਖਾਂ ਦੀ ਅਭਿਲਾਖਾ ਇੱਥੇ ਪੂਰੀ ਕਰੀਏ ਇੱਥੇ ਆਪਣੀ ਯਾਦਗਾਰ ਆਪਣੀ ਨਿਸ਼ਾਨੀ ਕਾਇਮ ਕਰੀਏ
ਬਨ ਹੈ ਗੁਰ ਚਿੰਨ ਮਹਾਨਾ
ਇੱਥੇ ਗੁਰੂ ਕੀ ਯਾਦਗਾਰ ਗੁਰੂ ਕੀ ਨਿਸ਼ਾਨੀ ਬਣੇ
ਜੋ ਆਏ ਦਰਸ ਕੋ ਲੈ ਹੈ
ਜਿਹੜਾ ਵੀ ਕੋਈ ਮਾਈ ਭਾਈ ਇੱਥੇ ਆਵੇ ਤੇ ਆ ਕੇ ਦਰਸ਼ਨ ਕਰੇ
ਕਰ ਬੰਧਨ ਸ਼ੁਭ ਫਲ ਪੈ
ਜਦੋਂ ਆ ਕੇ ਇੱਥੇ ਨਮਸਕਾਰ ਕਰਨ ਤੇ ਉਹਨਾਂ ਨੂੰ ਸ਼ੁਭ ਫਲਾਂ ਦੀ ਪ੍ਰਾਪਤੀ ਹੋਵੇ ਉਹਨਾਂ ਦੀਆਂ ਕਾਮਨਾਵਾਂ ਦੀ ਪੂਰਤੀ ਹੋਵੇ
ਤੱਕ ਬਾਪੀ ਕੋ ਹਮ ਲਾਈ
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਇੱਥੇ ਬੌਲੀ ਦਾ ਟੱਕ ਲਾਵਾਂਗੇ ਇੱਥੇ ਸੋਹਣੀ ਬੌਲੀ ਰਚੀ ਜਾਵੇ ਸੁੰਦਰ ਬੌਲੀ ਦੀ ਰਚਨਾ ਨਾਲ ਨਗਰ ਦਾ ਭਲਾ ਹੋਵੇਗਾ ਪਾਣੀ ਦੀ ਕਿੱਲਤ ਨਗਰ ਵਿੱਚ ਨਾ ਰਵੇਗੀ ਪਰਉਪਕਾਰੀ ਸਤਿਗੁਰੂ ਪਰਉਪਕਾਰ ਚਿਤਵ ਦੇ ਨਾਲੇ ਯਾਦਗਾਰ ਕਾਇਮ ਹੋ ਜਾਏਗੀ ਨਾਲੇ ਨਗਰ ਨਿਵਾਸੀਆਂ ਦਾ ਭਲਾ ਹੋਵੇਗਾ ਬੌਲੀ ਰਚੀ ਜਾਏਗੀ ਮਹਾਰਾਜ ਜੀ ਕਹਿੰਦੇ ਅਸੀਂ ਇੱਥੇ ਬੌਲੀ ਦਾ ਟੱਕ ਲਾਵਾਂਗੇ
ਪੁਨ ਪੀਛੇ ਲਿਓ ਬਣਾਈ
ਪਾਤਸ਼ਾਹ ਕਹਿੰਦੇ ਕਈ ਲੈ ਆਓ ਤੇ ਅਸੀਂ ਟੱਕ ਲਾ ਦਿੰਨੇ ਆ ਤੇ ਬਾਅਦ ਵਿੱਚ ਅਸੀਂ ਕਿਉਂਕਿ ਜਦੋਂ ਬੌਲੀ ਇੱਥੇ ਰਹਿ ਕੇ ਬਣਾਉਣ ਵਿੱਚ ਤਾਂ ਸਮਾਂ ਲੱਗਣਾ ਤੇ ਪਿੱਛੋਂ ਤੁਸੀਂ ਸਾਰੀ ਸੰਗਤ ਰਲ ਮਿਲ ਕੇ ਬਣਾ ਲਿਓ ਅਸੀਂ ਚਾਲੇ ਪਾ ਦਿਆਂਗੇ
ਇਮ ਕਹਿ ਕਰ ਕਹੀ ਮੰਗਾਈ
ਇੱਦਾਂ ਕਹਿ ਕੇ ਪੰਜਵੇਂ ਪਾਤਸ਼ਾਹ ਜੀ ਨੇ ਕਈ ਮੰਗਾਈ ਹੈ
ਬੋ ਦੀਨਸ ਬਾਂਟ ਮਿਠਾਈ
ਪਹਿਲਾਂ ਮਠਿਆਈ ਤੇ ਕੜਾਹ ਪ੍ਰਸ਼ਾਦ ਦੀ ਦੇਗ ਲਿਆਂਦੀ ਤੇ ਉਹ ਅਰਦਾਸ ਕਰਕੇ ਵਰਤਾਈ
ਨਿਜ ਕਰ ਸੋ ਟੱਕ ਲਗਾਇਓ
ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੱਡਿਆਂ ਸਤਿਗੁਰਾਂ ਦਾ ਧਿਆਨ ਧਾਰ ਕੇ ਖੁਦ ਆਪ ਆਪਣੇ ਹੱਥੀ ਡੱਲੇ ਪਿੰਡ ਦੀ ਪੂਰਬੀ ਬਾਹੀ ਦੇ ਵਿੱਚ ਆਪਣੇ ਹੱਥੀ ਬੌਲੀ ਸਾਹਿਬ ਦਾ ਟੱਕ ਲਾਇਆ ਪੰਜਵੇਂ ਪਾਤਸ਼ਾਹ ਨੇ
ਪੁਨ ਖੋਦਿਓ ਪਾੜ ਬਣਾਇਓ
ਵਾਹ ਵਾਹ ਪੰਜ ਸੱਤ ਟੱਕ ਮਾਰ ਕੇ ਮਹਾਰਾਜ ਜੀ ਨੇ ਖੋਦ ਕੇ ਪਾੜਾ ਪਾਇਆ ਜ਼ਮੀਨ ਚ
ਤਿਗ ਸਾਲੋ ਕੋ ਗੁਰ ਹੀਰਾ
ਲਾਗੇ ਬ੍ਰਹਮ ਗਿਆਨੀ ਭਾਈ ਸਾਲੋ ਜੀ ਖੜੇ ਸਨ
ਸ਼੍ਰੀ ਮੁਖ ਤੇ ਕਹਿ ਤਿਸ ਬੇਰਾ
ਭਾਈ ਸਾਲੋ ਨੂੰ ਮਹਾਰਾਜ ਜੀ ਕਹਿਣ ਲੱਗੇ
ਤੁਮ ਰਹੋ ਕਿਤਕ ਚਿਰ ਗ੍ਰਾਮੋ
ਮਹਾਰਾਜ ਜੀ ਕਹਿੰਦੇ ਭਾਈ ਸਾਲੋ ਜੀ ਤੁਸੀਂ ਕੁਝ ਕੁ ਸਮਾਂ ਇਸ ਨਗਰ ਵਿੱਚ ਰਹਿ ਕੇ ਸੇਵਾ ਕਰਾਓ ਇਸ ਬੌਲੀ ਦੀ ਭਾਈ ਸਾਲੋ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਰਹਿੰਦੇ ਸਨ ਤਜਰਬੇਕਾਰ ਮਹਾਂਪੁਰਖ ਸੀ ਜਦੋਂ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਹੋਈ ਹੈ ਤੇ ਦਰਬਾਰ ਸਾਹਿਬ ਦੀ ਸੇਵਾ ਹੋਈ ਉਹ ਸਾਰੀ ਸੇਵਾ ਭਾਈ ਸਾਲੋ ਜੀ ਮਹਾਂਪੁਰਖਾਂ ਨੇ ਨਾਲ ਰਹਿ ਕੇ ਕਰਵਾਈ ਉਹਨਾਂ ਨੂੰ ਪਤਾ ਸੀ ਕਿਵੇਂ ਚਿਣਵਾਈ ਹੋਣੀ ਖੁਦਾਈ ਕਿਵੇਂ ਹੋਣੀ ਤਜਰਬੇਕਾਰ ਸੀ ਉਹ ਮਹਾਰਾਜ ਜੀ ਨੇ ਬੜੀ ਵਡਿਆਈ ਬਖਸ਼ੀ ਭਾਈ ਸਾਲੋ ਸਾਹਿਬ ਉਹਨਾਂ ਦਾ ਟੋਭਾ ਅੱਜ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸ਼ੋਭਨੀਕ ਹੈ ਮਹਾਰਾਜ ਜੀ ਕਿਹਾ ਭਾਈ ਸਾਲੋ ਤੁਹਾਡਾ ਸਰੋਵਰ ਲਾ ਦਈਏ ਮਹਾਂਪੁਰਖ ਇੰਨੀ ਨਿਮਰਤਾ ਨਾਲ ਭਾਈ ਸਾਲੋ ਜੀ ਨੇ ਬੇਨਤੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਸਰੋਵਰ ਆਪ ਜੀ ਦੇ ਨੇ ਮੈਂ ਆਪ ਜੀ ਦੀ ਬਰੋਬਰੀ ਨਹੀਂ ਕਰਨੀ ਪਾਤਸ਼ਾਹ ਕਹਿੰਦੇ ਕੁਝ ਤਾਂ ਯਾਦਗਾਰ ਬਣੇ ਕਹਿੰਦੇ ਮਹਾਰਾਜ ਮੇਰਾ ਟੋਭਾ ਹੀ ਬਣਵਾ ਦਿਓ ਤੋ ਛੋਟਾ ਜਿਹਾ ਉੱਚ ਬੱਚਾ ਅੱਜ ਵੀ ਉੱਥੇ ਸ਼ੋਭਨੀਕ ਹੈ ਭਾਈ ਸਾਲੋ ਦਾ ਟੋਭਾ ਜਿੱਥੇ ਸੰਗਤਾਂ ਦਰਸ਼ਨ ਕਰਦੀਆਂ ਪਾਥੀਆਂ ਚੜਾਉਂਦੀਆਂ ਤੋ ਭਾਈ ਸਾਲੋ ਜੀ ਬੜੇ ਨਾਮ ਰਸੀਏ ਮਹਾਂਪੁਰਖ ਗੁਰਸਿੱਖ ਬ੍ਰਹਮ ਗਿਆਨੀ ਮਹਾਂਪੁਰਖ ਸਨ ਪਾਥੀਆਂ ਬਦਲੇ ਪੁੱਤਰ ਵੰਡੇ ਭਾਈ ਸਾਲੋ ਜੀ ਦੇ ਇਹੋ ਜਿਹੇ ਮਹਾਂਪੁਰਖ ਸਨ ਜਦੋਂ ਆਵੇ ਲਾਣੇ ਸੀਟਾਂ ਦੇ ਪਕਾਉਣ ਦੇ ਪਾਥੀਆਂ ਦੀ ਲੋੜ ਪੈਂਦੀ ਨਗਰ ਝੋਕਾ ਦਿੱਤਾ ਜਿਹੜਾ ਪੰਜ ਪਾਥੀਆਂ ਦੇਊ ਉਹਦੇ ਪੰਜ ਪੁੱਤ ਹੋਣਗੇ ਜਿਹੜਾ ਦਸ ਪਾਥੀਆਂ ਦੇਗਾ ਉਹਦੇ ਦਸ ਪੁੱਤਰ ਹੋਣਗੇ ਤੇ ਇਹੋ ਜਿਹਾ ਘਰ ਵੀ ਇੱਕ ਆਇਆ ਜਿਹਦੇ ਪਹਿਲਾਂ ਭਾਗਾਂ ਚ ਕੋਈ ਨਹੀਂ ਸੀ ਔਲਾਦ ਉਹਨੇ ਆਖਿਆ ਪਾਥੀਆਂ ਹੀ ਨੇ ਪੰਜ ਪਾਥੀਆਂ ਭੇਟ ਕੀਤੀਆਂ ਸਮਾਂ ਪਾ ਕੇ ਪੰਜ ਪੁੱਤਰਾਂ ਨੇ ਉਹਦੇ ਘਰ ਜਨਮ ਲਿਆ। ਹੁਣ ਤਾਂ ਹੀ ਬਹੁਤ ਸਾਰੀ ਸੰਗਤ ਭਾਈ ਸਾਹਲੋ ਜੀ ਦੇ ਅਸਥਾਨ ਤੇ ਪਾਥੀਆਂ ਭੇਟਾ ਕਰਦੀਆਂ ਔਰ ਉਹਨਾਂ ਦੀਆਂ ਕਾਮਨਾਵਾਂ ਭਾਵਨਾਵਾਂ ਪੂਰਨ ਹੁੰਦੀਆਂ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਸਾਹਲੋ ਜੀ ਨੂੰ ਹੁਕਮ ਕੀਤਾ ਕਿ ਭਾਈ ਸਾਹਲੋ ਜੀ ਤੁਸੀਂ ਇਸ ਨਗਰ ਦੇ ਵਿੱਚ ਕੁਝ ਸਮਾਂ ਰਹੋ।
ਹਿਤ ਬਾਪੀ ਕਰ ਬੇਕਾਮੂ,
ਔਰ ਇਹ ਜਿਹੜੀ ਬੌਲੀ ਦਾ ਅਸੀਂ ਟੱਕ ਲਾਇਆ ਇਹ ਬੌਲੀ ਦੀ ਰਚਨਾ ਤੁਸੀਂ ਇੱਥੇ ਕੋਲ ਰਹਿ ਕੇ ਕਰਵਾਓ।
ਜਦ ਤਿਆਰ ਸਰਬ ਬਣ ਜਾਵੇ,
ਜਦੋਂ ਇਹ ਬੌਲੀ ਬਣ ਕੇ ਤਿਆਰ ਹੋ ਜਾਏਗੀ,
ਗੁਰ ਬਾਪੀ ਸੰਗਤ ਨਾਵੇ,
ਇਹ ਗੁਰੂ ਕੀ ਬੌਲੀ ਸਦੀਵੇਗੀ। ਇਸ ਬੌਲੀ ਦਾ ਨਾਮ ਹੋਵੇਗਾ ਗੁਰੂ ਕੀ ਬੌਲੀ, ਤੇ ਗੁਰੂ ਕੀ ਬੌਲੀ ਚ ਸਾਰੀਆਂ ਸਿੱਖ ਸੰਗਤਾਂ ਇਸ਼ਨਾਨ ਕਰਨਗੀਆਂ।
ਸਤਨਾਮ ਜਪੇ ਲਿਵ ਲਾਵੇ,
ਨਾਲੇ ਸੱਚੇ ਨਾਮ ਦਾ ਜਾਪ ਜਪਣਗੀਆਂ ਲਿਵ ਲਾ ਕੇ।
ਮਨ ਬਾਂਚਿਤ ਸੋ ਫਲ ਪਾਵੇ,
ਜਿਹੜਾ ਇਸ ਬੌਲੀ ਚ ਇਸ਼ਨਾਨ ਕਰੇਗਾ ਗੁਰੂ ਕੀ ਬੌਲੀ ਚ ਨਾਮ ਜਪੇਗਾ ਨਾਲੇ ਉਹਨਾਂ ਨੂੰ ਮਨ ਬਾਛਿਤ ਫਲਾਂ ਦੀ ਪ੍ਰਾਪਤੀ ਹੋਵੇਗੀ।
ਇਮ ਕਹਿ ਕਰ ਗੁਰੂ ਕਿਰਪਾਲੇ,
ਤਾਂ ਪਰਮ ਕਿਰਪਾਲੂ ਸਤਿਗੁਰੂ ਜੀ ਨੇ ਬਚਨ ਭਾਈ ਸਾਹਲੋ ਜੀ ਨੂੰ ਕਹੇ।
ਜਨ ਵਾਸੇ ਕੋ ਪੁਨ ਚਾਲੇ,
ਔਰ ਬੌਲੀ ਸਾਹਿਬ ਦਾ ਟੱਕ ਲਾ ਕੇ ਜਿੱਥੇ ਜੰਜ ਘਰ ਸੀ, ਜਿੱਥੇ ਜੰਜ ਦਾ ਨਿਵਾਸ ਸੀ, ਉੱਥੇ ਚੱਲ ਕੇ ਆਏ।
ਜੋ ਮੰਗਤ ਜਨ ਜਬ ਆਵੇ,
ਜਿਹੜਾ ਕੋਈ ਜਨ ਮੰਗਤਾ ਆ ਕੇ ਸਤਿਗੁਰਾਂ ਦੇ ਚਰਨਾਂ ਚ ਜੋ ਮੰਗਦਾ ਹੈ,
ਤਨ ਲੀ ਜਸ ਉਚਰਤ ਜਾਵੇ,
ਮਹਾਰਾਜ ਜੀ ਕੋਲ ਲੈ ਕੇ ਮੁੜਦਾ ਤੇ ਸਤਿਗੁਰਾਂ ਦਾ ਜਸ ਕਰਦਿਆਂ ਜਾਂਦਾ ਹੈ।
ਗੁਰ ਆਨ ਬਿਰਾਜੇ ਡੇਰੇ,
ਸਤਿਗੁਰੂ ਆਪਣੇ ਅਸਥਾਨਾਂ ਤੇ ਆਣ ਬਿਰਾਜੇ।
ਸਿੱਖ ਸੰਗਤ ਸੰਗ ਕਨੇਰੇ,
ਬਹੁਤ ਸਾਰੀਆਂ ਸਿੱਖ ਸੰਗਤਾਂ ਸਤਿਗੁਰੂ ਜੀ ਦੇ ਨਾਲ ਹਨ।
ਤਨ ਤਨ ਉਚਾਰਿਤ ਬਾਣੀ,
ਸਭ ਕਹਿੰਦੇ ਧਨ ਹਨ ਸਤਿਗੁਰੂ ਜੀ ਧਨ ਹਨ।
ਕੀਰਤ ਭਾਈ ਮਾਨੀ,
ਸਤਿਗੁਰਾਂ ਦੀ ਮਹਾਨ ਕੀਰਤ ਸਾਰੇ ਨਗਰ ਵਿੱਚ ਇਲਾਕੇ ਚ ਪ੍ਰਗਟ ਹੋਈ।
ਇਮਰਾਏ ਤਾਂ ਗਤ ਦਾਈ,
ਤਾਂ ਮੁਕਤੀ ਦਾ ਤੇ ਸਤਿਗੁਰੂ ਜੀ ਨੇ ਕੁਝ ਸਮਾਂ ਨਿਵਾਸ ਰੱਖਿਆ।
ਸਭ ਵਿਆਹ ਰੀਤ ਕਰਵਾਈ,
ਵਿਆਹ ਦੀਆਂ ਜਿੰਨੀਆਂ ਰੀਤੀਆਂ ਹੁੰਦੀਆਂ ਨੇ ਚਾਰ ਆਚਾਰ ਹੁੰਦੇ ਉਹ ਸਾਰੇ ਮਹਾਰਾਜ ਜੀ ਨੇ ਕਰਵਾਏ।
ਜੋ ਲਾਗ ਦੇਣ ਅਰ ਲੈਣਾ,
ਜਿਹੜਾ ਕੋਈ ਸ਼ਗਨ ਲੈਣ ਆਉਂਦਾ ਲਾਗ ਲੈਣਾ ਉਹਨੂੰ ਮਹਾਰਾਜ ਜੀ ਬਖਸ਼ਿਸ਼ ਕਰਦੇ।
ਸਭ ਕਰੇ ਮਾਂ ਗੁਰ ਐਨਾ,
ਜੋ ਮਹਾਨ ਗੁਣਾਂ ਦੇ ਘਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਸਾਰੇ ਕਾਰਜ ਕੀਤੇ ਹੈ। ਤੇ ਜਿਵੇਂ ਬਰਾਤ ਦੇ ਸਾਰੇ ਕਾਰਜ ਵਿਆਹ ਦੇ ਕਰਨ ਤੋਂ ਬਾਅਦ ਡੱਲੇ ਨਗਰ ਤੋਂ ਵਾਪਸੀ ਬਰਾਤ ਸ੍ਰੀ ਅੰਮ੍ਰਿਤਸਰ ਸਾਹਿਬ ਆ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।